ਚੰਦੂ ਨੂੰ ਆਪਣੀ ਕੀਤੀ ਦੇ ਉੱਤੇ ਮਨ ਵਿੱਚ ਡਰ ਹੈ, ਭੈ ਹੈ ਕਿ ਹੁਣ ਇਹ ਗੱਲ ਕਿਤੇ ਬਹੁਤੀ ਬਿਦਤ ਨਾ ਹੋਵੇ, ਪ੍ਰਗਟ ਨਾ ਹੋਵੇ ਕਿ ਮੈਂ ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਕੀਤਾ ਹੈ। ਉਹਦੇ ਤੇ ਪਰਦਾ ਪਾਉਣਾ ਚਾਹੁੰਦਾ। ਦਿੱਲੀ ਪਹੁੰਚਿਆ, ਜਿੰਨੇ ਅਫਸਰ ਅਹਿਲਕਾਰ ਸਨ, ਕਿਸੇ ਨੂੰ ਕੋਈ ਤੋਹਫਾ ਦੇ ਕੇ, ਕਿਸੇ ਨੂੰ ਪੈਸੇ ਦੇ ਕੇ, ਕਿਸੇ ਨੂੰ ਡਰਾਵਾ ਦੇ ਕੇ, ਸਭ ਨੂੰ ਆਪਣੇ ਵੱਲ ਕਰ ਲਿਆ। ਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਇਹਦੇ ਤੱਕ ਪਹੁੰਚੇ ਨੇ ਕਿ ਛੇਵੇਂ ਪਾਤਸ਼ਾਹ ਨੇ ਪ੍ਰਣ ਕੀਤਾ ਕਿ ਅਸੀਂ ਆਪਣੇ ਪਿਤਾ ਗੁਰੂ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਦਾ ਬਦਲਾ ਪਾਪੀ ਚੰਦੂ ਨੂੰ ਮਾਰ ਕੇ ਲੈਣਾ। ਇਸ ਗੱਲ ਦਾ ਹੁਣ ਡਰ ਤੇ ਭੈ ਜਿਹੜਾ ਉਹ ਚੰਦੂ ਦੇ ਮਨ ਵਿੱਚ ਹੈ। ਸੋਚਦਾ ਹੈ ਕਿ ਕਿਤੇ ਗੁਰੂ ਸਾਹਿਬ ਆਪਣੇ ਇਸ ਕੰਮ ਚ ਸਫਲ ਨਾ ਹੋ ਜਾਣ। ਉਹਦੇ ਲਈ ਕਈ ਤਰੀਕੇ ਸੋਚਦਾ। ਘਰਵਾਲੀ ਨਾਲ ਜਾ ਕੇ ਗੱਲਬਾਤ ਕੀਤੀ। ਉਹਨੇ ਆਖਿਆ ਜੀ ਤੁਸੀਂ ਚਿੱਠੀ ਲਿਖ ਕੇ ਗੁਰੂ ਜੀ ਨੂੰ ਭੇਜੋ, ਬੇਨਤੀ ਸਹਿਤ ਕਿ ਹੋ ਸਕਦਾ ਉਹ ਆਪਣੀ ਲੜਕੀ ਦਾ ਨਾਤਾ ਕਬੂਲ ਕਰ ਲੈਣ ਤੇ ਇਹ ਰੌਲਾ ਮੁੱਕ ਜਾਏ। ਚੰਦੂ ਨੇ ਆਪਣੇ ਦੋ ਖਾਸ ਅਹਿਲਕਾਰ ਤਿਆਰ ਕੀਤੇ। ਚਿੱਠੀ ਵਿੱਚ ਕੁਝ ਧਮਕੀ ਭਰੇ ਲਿਹਾਜਿਆਂ ਦੇ ਨਾਲ ਇਹਨੇ ਗੱਲਾਂ ਲਿਖੀਆਂ। ਵੇਖੋ ਜੀ, ਤੁਹਾਡੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਦੇ ਪਿੱਛੇ ਮੈਂ ਕੂਕਰ ਬਣ ਕੇ ਪੈ ਗਿਆ ਸੀ, ਤੇ ਜੇ ਤੁਸੀਂ ਇਹ ਮੇਰੀ ਗੱਲ ਨਾ ਮੰਨੀ, ਨਾਤਾ ਨਾ ਕਬੂਲ ਕੀਤਾ, ਤੇ ਫਿਰ ਤੁਸੀਂ ਮੇਰੇ ਬਲ ਨੂੰ ਜਾਣ ਹੀ ਗਏ ਹੋ ਵੀ ਮੈਂ ਕਿੰਨਾ ਬਲਵਾਨ ਆ। ਏਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਇਹਨੇ ਚਿੱਠੀ ਵਿੱਚ ਲਿਖ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਕੋਲ ਆਪਣੇ ਅਹਿਲਕਾਰਾਂ ਨੂੰ, ਦੂਤਾਂ ਨੂੰ ਭੇਜਿਆ। ਇਹਦੇ ਭੇਜੇ ਹੋਏ ਦੂਤ ਦਿੱਲੀ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਨੇ, ਛੇਵੇਂ ਪਾਤਸ਼ਾਹ ਦੇ ਦਰਬਾਰ ਚ ਹਾਜ਼ਰ ਹੋ ਰਹੇ ਨੇ। ਉਹ ਕਥਾ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਬਹੁਤ ਹੀ ਪ੍ਰੇਮ ਨਾਲ ਗੁਰੂ ਪਾਤਸ਼ਾਹ ਨੂੰ ਪਰਮੇਸ਼ਵਰ ਰੂਪ ਜਾਣ ਕੇ ਕਥਾ ਲਿਖ ਰਹੇ ਨੇ। ਭਾਈ ਸਾਹਿਬ ਜੀ ਦੀ ਕਥਾ ਲਿਖਣ ਦੀ ਸ਼ੈਲੀ ਤੇ ਜਿਹੜੇ ਆਮ ਇਤਿਹਾਸਕਾਰ ਇਤਿਹਾਸ ਲਿਖਦੇ ਹੈ ਉਹਦੇ ਚ ਸਭ ਤੋਂ ਵੱਡਾ ਫਰਕ ਹੈ ਕਿ ਭਾਈ ਸਾਹਿਬ ਜਦੋਂ ਕਥਾ ਲਿਖਦੇ ਹੈ, ਇਤਿਹਾਸ ਲਿਖਦੇ ਹੈ, ਤਾਂ ਉਹ ਗੁਰੂ ਪਾਤਸ਼ਾਹ ਨੂੰ ਪਰਮੇਸ਼ਰ ਜਾਣ ਕੇ ਇਤਿਹਾਸ ਲਿਖਦੇ ਹੈ। ਬਾਕੀ ਦੇ ਜਿਹੜੇ ਇਤਿਹਾਸਕਾਰ ਨੇ ਸੰਸਾਰ ਦੇ ਯੂਨੀਵਰਸਿਟੀਆਂ ਚ ਆਦਿਕ, ਉਹ ਗੁਰੂ ਪਾਤਸ਼ਾਹ ਨੂੰ ਇੱਕ ਵਿਅਕਤੀ ਵਿਸ਼ੇਸ਼ ਜਾਣ ਕੇ ਹੀ ਕਥਾ ਲਿਖਦੇ, ਇਤਿਹਾਸ ਲਿਖਦੇ ਹੈ। ਤੇ ਭਾਈ ਸਾਹਿਬ ਨੇ ਜਿਹੜੀ ਕਥਾ ਲਿਖੀ ਹੈ ਉਹ ਗੁਰੂ ਸਾਹਿਬ ਨੂੰ ਪਰਮੇਸ਼ਰ ਜਾਣ ਕੇ ਲਿਖੀ ਹੈ। ਤੇ ਪਰਮੇਸ਼ਵਰ ਰੂਪ ਜਾਣ ਕੇ ਗੁਰਦੇਵ ਦਾ ਇਤਿਹਾਸ ਲਿਖ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦਾ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ। ਦੋਹਰਾ ਚੰਦੂ ਪਟੇ ਜੁਦੂਤ ਨਿਜ ਪ੍ਰਭਸ਼ੀਪੁਰ ਮੈਂ ਆਏ।
ਚੰਦੂ ਨੇ ਜਿਹੜੇ ਆਪਣੇ ਦੋ ਦੂਤ ਭੇਜੇ ਨੇ ਸਿਪਾਹੀਆਂ ਸਮੇਤ, ਉਹ ਦਿੱਲੀ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਅੰਮ੍ਰਿਤਸਰ ਨਗਰ ਵਿੱਚ ਇਹਨਾਂ ਨੇ ਪ੍ਰਵੇਸ਼ ਕੀਤਾ ਹੈ।
ਕਰ ਨਿਵੇਸ ਕਿਸ ਥਲ ਪਲੇ ਵਸਤੂ ਅਖਿਲ ਟਿਕਾਏ।
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੋਈ ਯੋਗ ਸਥਾਨ ਵੇਖ ਕੇ, ਜਗ੍ਹਾ ਵੇਖ ਕੇ ਇਹਨਾਂ ਨੇ ਆਪਣਾ ਉੱਥੇ ਨਿਵੇਸ਼ ਕੀਤਾ, ਯਾਨੀ ਕਿ ਡੇਰਾ ਕੀਤਾ। ਜਿਹੜਾ ਆਪਣਾ ਰਾਜਸਾਜ ਆਪਣਾ ਸਮਾਨ ਲੈ ਕੇ ਆਏ ਸਨ, ਉਹ ਸਮਾਨ ਇਹਨਾਂ ਨੇ ਗੱਡਿਆਂ ਤੋਂ ਗੜਬੈਲਾਂ ਤੋਂ ਉਤਾਰ ਕੇ ਟਿਕਾਇਆ ਹੈ।
ਜੋ ਪਈ ਲਏ ਨੀਰ ਕਰ ਚਰਨ ਪਖਾਰੇ।
ਦੂਰੋਂ ਪੈਂਡਾ ਤੈ ਕਰਕੇ ਆਏ ਸਨ, ਇਸ ਕਰਕੇ ਇਹਨਾਂ ਨੇ ਜਲ ਪਾਣੀ ਵਰਤਿਆ, ਪਾਣੀ ਲੈ ਕੇ ਜਲ ਲੈ ਕੇ ਆਪਣੇ ਪੈਰ ਹੱਥ ਮੂੰਹ ਧੋਏ ਹਨ।
ਪੈਰੇ ਬਸਤਰ ਮੋਲ ਜਿਨ ਪਾਰੇ,
ਹੱਥ ਪੈਰ ਧੋ ਕੇ ਮੂੰਹ ਧੋ ਕੇ ਬਹੁ ਮੁੱਲੇ ਜਿਹੜੇ ਕੀਮਤੀ ਬਸਤਰ ਸਨ ਉਹ ਬਸਤਰ ਇਹਨਾਂ ਦੂਤਾਂ ਨੇ ਆਪਣੇ ਸਰੀਰਾਂ ਤੇ ਧਾਰਨ ਕੀਤੇ। ਵੀ ਦੱਸਣਾ ਸੀ ਵੀ ਅਸੀਂ ਦੀਵਾਨ ਦੇ ਦੂਤ ਆ। ਤੋ ਚੰਗੇ ਚੰਗੇ ਜਿਹੜੇ ਵਧੀਆ ਕੱਪੜੇ ਸੀ, ਵਧੀਆ ਗਹਿਣੇ ਸੀ, ਉਹ ਇਹਨਾਂ ਦੂਤਾਂ ਨੇ ਆਪਣੇ ਸਰੀਰਾਂ ਤੇ ਧਾਰਨ ਕੀਤੇ ਹਨ।
ਸਤਿਗੁਰ ਕੀ ਸੁਧ ਸੁਨ ਕਰ ਕਾਨ।
ਗੁਰੂ ਜੀ ਦੇ ਬਾਬਤ ਇਹਨਾਂ ਨੇ ਪਤਾ ਕੀਤਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਵੇਲੇ ਕਿੱਥੇ ਮਿਲਣਗੇ। ਤੋ ਸਤਿਗੁਰੂ ਜੀ ਦੇ ਬਾਬਤ ਸਾਰੀ ਸੁਧ ਸਾਰ ਇਹਨਾਂ ਨੇ ਸੁਣੇ।
ਅਹੇ ਅਕਾਲ ਤਖਤ ਕੇ ਥਾਨ।
ਇਹਨਾਂ ਨੂੰ ਕਿਸੇ ਨੇ ਆਣ ਕੇ ਦੱਸਿਆ ਵੀ ਇਸ ਵੇਲੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਿਰਾਜਮਾਨ ਨੇ, ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਜ ਕੇ ਦਰਸ਼ਨ ਦੇ ਰਹੇ ਹਨ।
ਆਨ ਪਹੁੰਚੇ ਬੀਚ ਦੀਵਾਨ,
ਇਹ ਦੀਵਾਨ ਦੇ ਵਿੱਚ ਉੱਥੇ ਹੀ ਚੱਲ ਕੇ ਜਿੱਥੇ ਮਹਾਰਾਜ ਜੀ ਨੇ ਦੀਵਾਨ ਸਜਾਇਆ ਹੋਇਆ ਅਕਾਲ ਤਖਤ ਸਾਹਿਬ ਤੇ, ਉਸੇ ਪਾਸੇ ਚੱਲ ਕੇ ਇਹ ਦੂਤ ਚੰਦੂ ਦੇ ਭੇਜੇ ਹੋਏ ਚਿੱਠੀ ਲੈ ਕੇ ਆਏ।
ਬੈਠੇ ਸੁਪੱਟ ਬ੍ਰਿੰਦ ਸਵਧਾਨ,
ਜਦੋਂ ਇਹ ਦੀਵਾਨ ਵਿੱਚ ਆਏ ਤੇ ਅੱਗੇ ਸਤਿਗੁਰਾਂ ਦਾ ਦੀਵਾਨ ਸਜਿਆ, ਬੜੇ ਬੜੇ ਸੂਰਮੇ ਸ਼ਸਤਰਧਾਰੀ ਹੋ ਕੇ ਸਾਵਧਾਨ ਹੋ ਕੇ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਜੀ ਦੇ ਯੋਧੇ ਬੈਠੇ ਹੋਏ ਨੇ।
ਤੋਮਰ ਤੁਪਕ ਤੀਰ ਤਰਵਾਰ,
ਕਿਸੇ ਯੋਧੇ ਦੇ ਹੱਥ ਦੇ ਵਿੱਚ ਤਲਵਾਰ ਹੈ, ਕਿਸੇ ਦੇ ਹੱਥ ਵਿੱਚ ਬਰਛੀ ਹੈ, ਕਿਸੇ ਦੇ ਹੱਥ ਚ ਬੰਦੂਕ ਹੈ। ਅੱਜ ਕੱਲ ਨਜ਼ਰ ਨਹੀਂ ਆਉਂਦੇ ਸ਼ਸਤਰ ਆਪਣੇ ਦੀਵਾਨ ਚ, ਆਪਾਂ ਵੀ ਹੁਣ ਸਾਰੇ ਬੈਠੇ ਆ, ਸਾਡੇ ਕਿੰਨਿਆਂ ਕੋਲ ਤਲਵਾਰਾਂ ਨੇ ਤੇ ਕਿੰਨਿਆਂ ਕੋਲ ਬਰਛੀਆਂ ਨੇ, ਕਿੰਨਿਆਂ ਕੋਲ ਹੋਰ ਅਸਤਰ ਸ਼ਸਤਰ ਨੇ। ਗੁਰੂ ਪਾਤਸ਼ਾਹ ਦਾ ਜਦੋਂ ਦੀਵਾਨ ਸਜਦਾ, ਨੇਜਿਆਂ ਵਾਲੇ ਬਰਛਿਆਂ ਵਾਲੇ, ਕਿਸੇ ਕੋਲ ਤਬਰ ਹੋਣਾ, ਕਿਸੇ ਕੋਲ ਬੰਦੂਕ ਹੋਣੀ, ਏਦਾਂ ਯੋਧਿਆਂ ਦਾ ਦੀਵਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਜਿਆ ਹੋਇਆ।
ਸੈਫ ਸੈਤੀ ਸੇਲ ਸੰਭਾਰੇ,
ਕਿਸੇ ਕੋਲ ਸੈਫ, ਸੈਫ ਸਿੱਧੀ ਤਲਵਾਰ ਹੁੰਦੀ ਹੈ, ਕਿਸੇ ਕੋਲ ਸੈਫ ਪਾਈ ਹੋਈ ਹੈ, ਕਿਸੇ ਕੋਲ ਕਿਰਚ ਹੈ, ਕਿਸੇ ਕੋਲ ਸਰੋਈ ਹੈ, ਕਿਸੇ ਕੋਲ ਤੇਗਾ, ਕਿਸੇ ਕੋਲ ਗੋਲੀ ਹੈ, ਇਸ ਤਰ੍ਹਾਂ ਕਈ ਕਿਸਮਾਂ ਦੀਆਂ ਤਲਵਾਰਾਂ ਨੇ ਸਿੰਘਾਂ ਦੇ ਸਿੱਖਾਂ ਦੇ ਗਾਤਰਿਆਂ ਵਿੱਚ।
ਸਿਪਰ ਸਰੋਈ ਸਾਂਗ ਤਰੰਤੇ,
ਕਿਸੇ ਕੋਲ ਬਹੁਤ ਵਧੀਆ ਢਾਲ ਹੈ, ਗੈਂਡੇ ਦੀ ਖੱਲ ਦੀ ਬਣੀ ਹੋਈ, ਕਿਸੇ ਕੋਲ ਬਹੁਤ ਕੀਮਤੀ ਢਾਲ ਹੈ ਜਿਹੜੀ ਫੌਲਾਦ ਦੀ ਬਣੀ ਹੋਈ ਹੈ, ਇਸੇ ਤਰ੍ਹਾਂ ਕਿਸੇ ਕੋਲ ਨੇਜਾ ਹੈ, ਕਿਸੇ ਕੋਲ ਬਰਛਾ ਹੈ।
ਸ਼ਸਤਰ ਬਸਤਰ ਤੇ ਅਧਿਕ ਸੁਪੰਤੇ,
ਬਹੁਤ ਸੋਹਣੇ ਸ਼ਸਤਰਾਂ ਤੇ ਬਸਤਰਾਂ ਦੇ ਸਹਿਤ ਮਹਾਰਾਜ ਜੀ ਦੇ ਜਿਹੜੇ ਸੂਰਮੇ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੈਠੇ ਸ਼ੋਭਨੀਕ ਹੋ ਰਹੇ ਹਨ।
ਸ਼੍ਰੀ ਹਰਗੋਬਿੰਦ ਤਖਤ ਬਿਰਾਜੇ,
ਧੰਨ ਗੁਰੂ ਹਰਗੋਬਿੰਦ ਸਾਹਿਬ, ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਜ ਕੇ ਬੈਠੇ ਹਨ।
ਬਿਰਧ ਨਿਭਾਹਨ ਲੋਚਨ ਲਾਜੇ,
ਸਤਿਗੁਰੂ ਜੀ ਦੇ ਨੇਤਰਾਂ ਵਿੱਚ ਲਾਜ ਹੈ। ਕੀ ਲਾਜ ਹੈ? ਆਪਣੇ ਬਿਰਧ ਨੂੰ ਨਿਭਾਉਣ ਦੀ ਲਾਜ ਹੈ। ਸਤਿਗੁਰਾਂ ਦਾ ਬਿਰਧ ਕੀ ਹੈ? ਜਿਹੜਾ ਉਹਨਾਂ ਦੀ ਸ਼ਰਨ ਆਉਂਦਾ ਉਹਨੂੰ ਗਲ ਲਾਉਂਦੇ ਹਨ, ਇਹ ਸਤਿਗੁਰਾਂ ਦਾ ਬਿਰਧ ਹੈ। ਤੇ ਇਸ ਬਿਰਧ ਨੂੰ ਪਾਲਣ ਦੀ ਜਿਹੜੀ ਲਾਜ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇਤਰਾਂ ਵਿੱਚ ਨਜ਼ਰ ਆ ਰਹੀ ਹੈ।
ਯੁਗ ਘਰ ਮੈਂ ਸ਼ੋਭਤ ਸ਼ਮਸ਼ੀਰ,
ਸਤਿਗੁਰੂ ਜੀ ਦੇ ਗਾਤਰਿਆਂ ਵਿੱਚ ਦੋ ਤਲਵਾਰਾਂ ਸ਼ੋਭਨੀਕ ਹੋ ਰਹੀਆਂ ਨੇ, ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ। ਮਹਾਰਾਜ ਜੀ ਨੇ ਆਪਣੇ ਕੰਠ ਵਿੱਚ ਦੋ ਤਲਵਾਰਾਂ, ਦੋ ਤੇਗਾਂ, ਦੋ ਸ਼ਮਸ਼ੀਰਾਂ ਧਾਰਨ ਕੀਤੀਆਂ ਹੋਈਆਂ।
ਜੋ ਰਿਪਕੋ ਦਾਰੁਨ ਸ਼ਮਸ਼ੀਰ,
ਮਹਾਰਾਜ ਜੀ ਨੇ ਦੋ ਸ਼ਮਸ਼ੀਰਾਂ ਧਾਰਨ ਕੀਤੀਆਂ ਜੋ ਦੁਸ਼ਮਣਾਂ ਵਾਸਤੇ ਬੜੀਆਂ ਭਿਆਨਕ ਨੇ। ਦੁਸ਼ਮਣਾਂ ਵਾਸਤੇ ਇਉਂ ਨੇ ਜਿਵੇਂ ਸ਼ੇਰ ਹਿਰਨ ਵਾਸਤੇ ਹੁੰਦਾ, ਹਿਰਨ ਵਾਸਤੇ ਸ਼ੇਰ ਭਿਆਨਕ ਹੀ ਹੁੰਦਾ ਨਾ, ਇਸੇ ਤਰ੍ਹਾਂ ਗੁਰਦੇਵ ਦੀਆਂ ਪਾਈਆਂ ਦੋਵੇਂ ਸ਼ਮਸ਼ੀਰਾਂ ਉਹ ਦੁਸ਼ਮਣਾਂ ਵਾਸਤੇ ਸ਼ੇਰ ਦੇ ਤੁਲ ਪ੍ਰਤੀਤ ਹੁੰਦੀਆਂ ਨੇ।
ਤਨੁਕ ਨਿਠੁਰ ਬੱਡ ਧਰਿਓ ਅਗਾਰੀ,
ਮਹਾਰਾਜ ਜੀ ਦਾ ਬੜਾ ਹੀ ਕਠੋਰ ਤਨਖ ਜਿਹਦੇ ਚ ਖੱਪਰੇ ਤੀਰ ਚਲਾ ਕੇ ਮਹਾਰਾਜ ਜੀ ਛੱਡਦੇ ਹੈ, ਉਹ ਤਨਖ ਮਹਾਰਾਜ ਜੀ ਦੇ ਸਨਮੁਖ ਇੱਕ ਪਲੰਘਾ ਹੈ, ਉਹਦੇ ਉੱਤੇ ਮਹਾਰਾਜ ਜੀ ਦਾ ਉਹ ਤਨਖ ਤੇ ਤੀਰ ਕਮਾਨ ਪਿਆ ਹੋਇਆ।
ਬੀਰਤ ਸਰ ਚੁਟਕੀ ਕਰ ਧਾਰੀ,
ਛੇਵੇਂ ਪਾਤਸ਼ਾਹ ਨੇ ਨਾ ਆਪਣੇ ਹੱਥ ਵਿੱਚ ਤੀਰ ਫੜਿਆ ਹੋਇਆ, ਗੁਰੂ ਹਰਗੋਬਿੰਦ ਸਾਹਿਬ ਨੇ ਪੱਥੇ ਚੋਂ ਤੀਰ ਕੱਢਿਆ ਤੇ ਉਹ ਤੀਰ ਦੀ ਜਿਹੜੀ ਕਾਨੀ ਹੁੰਦੀ ਥੱਲੜੇ ਪਾਸੇ, ਉਹ ਕਾਨੀ ਫੜ ਕੇ ਤੇ ਏਦਾਂ ਅੰਗੂਠੇ ਤੇ ਉਂਗਲ ਨਾਲ ਤੀਰ ਨੂੰ ਫੇਰੀ ਜਾਂਦੇ ਨੇ, ਹੱਥ ਚ ਫੜਿਆ ਹੋਇਆ ਤੀਰ, ਤੇ ਤੀਰ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਫੇਰ ਰਹੇ ਨੇ, ਘੁਮਾ ਰਹੇ ਨੇ ਆਪਣੀ ਉਂਗਲੀ ਦੇ ਨਾਲ, ਚੁਟਕੀ ਦੇ ਨਾਲ।
ਕਿਰਪਾ ਦ੍ਰਿਸ਼ਟ ਸਿੱਖਣ ਪਰ ਕਰਤੇ,
ਤੀਰ ਜਿੱਥੇ ਹੱਥ ਚ ਫੜਿਆ ਫੇਰੀ ਜਾਂਦੇ ਨੇ, ਘੁਮਾਈ ਜਾਂਦੇ ਨੇ, ਨਾਲੇ ਆਪਣੀ ਕਿਰਪਾ ਭਰੀ ਸਵੱਲੀ ਨਿਗਾਹ ਨਾਲ ਸਿੱਖਾਂ ਵੱਲ ਤੱਕਦੇ ਨੇ, ਸੰਗਤ ਵੱਲ ਵੇਖਦੇ ਨੇ, ਜਿਹਦੇ ਵੱਲ ਵੇਖਦੇ ਨੇ ਉਹਨੂੰ ਕਿਰਤਾਰਥ ਕਰੀ ਜਾਂਦੇ ਹਨ।
ਕਬ ਕਬ ਫੇਰਤ ਤੀਰ ਨਿਹਰਤੇ,
ਕਦੇ ਕਦੇ ਤੀਰ ਨੂੰ ਵੇਖਦੇ ਆ, ਕਦੇ ਸੰਗਤ ਵੱਲ ਵੇਖਦੇ ਨੇ, ਕਦੇ ਜਦੋਂ ਤੀਰ ਫੇਰਦੇ ਨੇ ਗੋਲ ਘੁਮਾਉਂਦੇ ਆ ਤੀਰ ਵੱਲ ਵੇਖਦੇ ਨੇ।
ਪ੍ਰਭ ਕੀ ਪ੍ਰਭਤਾ ਇੱਕ ਬਿਸਮਾਏ
ਜਦੋਂ ਚੰਦੂ ਦੇ ਜਿਹੜੇ ਦੋਵੇਂ ਦੂਤ ਅਹਿਲਕਾਰ ਜਿਹੜੇ ਚਿੱਠੀ ਲੈ ਕੇ ਆਏ ਸੀ ਚੰਦੂ ਦੀ ਜਦੋਂ ਮਹਾਰਾਜ ਜੀ ਦੀ ਸਭਾ ਵਿੱਚ ਦੀਵਾਨ ਚ ਆਏ ਨਾ ਅਕਾਲ ਤਖ਼ਤ ਸਾਹਿਬ ਤੇ ਸਤਿਗੁਰਾਂ ਦੀ ਪ੍ਰਭਤਾ ਵੇਖ ਕੇ ਗੁਰਦੇਵ ਦਾ ਜਾਓ ਜਲਾਲ ਵੇਖ ਕੇ ਸਭਾ ਸੂਰਮਿਆਂ ਨਾਲ ਯੋਧਿਆਂ ਨਾਲ ਖਚਾ ਖਚ ਭਰੀ ਵੇਖ ਕੇ ਇਹ ਦੋਵੇਂ ਬੜੇ ਹੈਰਾਨ ਹੋਏ ਇਕਦਮ ਚਕਰਤ ਹੋ ਗਏ
ਤੇਜ ਵਿਸਾਲ ਸਹਿਓ ਨੈ ਜਾਏ
ਸਤਿਗੁਰੂ ਜੀ ਦਾ ਜਲਾਲ ਇੰਨਾ ਸੀ ਛੇਵੇਂ ਪਾਤਸ਼ਾਹ ਦਾ ਤੇਜ ਇੰਨਾ ਸੀ ਕਿ ਇਹਨਾਂ ਕੋਲੋਂ ਸਹਿਆ ਨਹੀਂ ਜਾਂਦਾ ਮਹਾਰਾਜ ਜੀ ਦਾ ਤੇਜ ਇੰਨਾ ਜਲਾਲ ਇੰਨਾ ਕਿ ਉਹ ਸਹਿਆ ਨਹੀਂ ਜਾਂਦਾ
ਤ੍ਰਸਤ ਹਿਰਦੇ ਗੁਰ ਨਿਕਟ ਪਧਾਰੇ
ਮਨ ਚ ਡਰਦੇ ਡਰਦੇ ਮਨ ਚ ਭੈ ਵੀ ਸਾਨੂੰ ਚੰਦੂ ਨੇ ਭੇਜਿਆ ਤੇ ਚੰਦੂ ਨੇ ਕਰਤੂਤ ਮਾੜੀ ਕੀਤੀ ਹੈ ਕਿਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਤੇ ਨਾ ਨਾਰਾਜ਼ ਹੋ ਜਾਣ ਮਹਾਰਾਜ ਜੀ ਦਾ ਜਲਾਲ ਵੀ ਇੰਨਾ ਸੀ ਤੇਜ ਵੀ ਇੰਨਾ ਸੀ ਇਹ ਡਰਦੇ ਡਰਦੇ ਸਤਿਗੁਰਾਂ ਦੇ ਕੋਲ ਗਏ
ਪਦ ਅਰਬਿੰਦ ਬੰਦਨਾ ਤਾਰੇ
ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸੋਹਣਿਆਂ ਚਰਨਾਂ ਕਮਲਾਂ ਉੱਤੇ ਇਹਨਾਂ ਨੇ ਬੰਦਨਾ ਕੀਤੀ ਆਣ ਕੇ ਨਮਸਕਾਰ ਕੀਤੀ
ਪੁਨ ਪਾਤੀ ਤਰ ਦੀਨ ਅਗਾਰੀ
ਫਿਰ ਉਹ ਜਿਹੜੀ ਚਿੱਠੀ ਸੀ ਚੰਦੂ ਮਲੇਛ ਨੇ ਲਿਖ ਕੇ ਭੇਜੀ ਉਹ ਚਿੱਠੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਰੱਖੀ ਇਹਨਾਂ ਦੋਨਾਂ ਨੇ
ਪਠੀ ਦੀਵਾਨ ਸਮੀਪ ਤੁਮਾਰੀ
ਚਿੱਠੀ ਰੱਖ ਕੇ ਬੋਲੇ ਕਹਿਣ ਲੱਗੇ ਜੀ ਇਹ ਚਿੱਠੀ ਦੀਵਾਨ ਜੀ ਨੇ ਤੁਹਾਡੇ ਕੋਲ ਭੇਜੀ ਹੈ
ਦੇਖਤ ਸ਼੍ਰੀ ਮੁਕਤੇ ਫੁਰਮਾਇਓ
ਚਿੱਠੀ ਵੇਖ ਕੇ ਇਹਨਾਂ ਨੂੰ ਵੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ
ਪੜਿਓ ਪਾਰਸੀ ਨਿਕਟ ਬੁਲਾਇਓ
ਕਿਉਂਕਿ ਚਿੱਠੀ ਚੰਦੂ ਨੇ ਫਾਰਸੀ ਚ ਲਿਖੀ ਸੀ ਉਦੋਂ ਦੀ ਜਿਹੜੀ ਸਰਕਾਰੀ ਭਾਸ਼ਾ ਸੀ ਉਹ ਫਾਰਸੀ ਸੀ ਦਫ਼ਤਰੀ ਭਾਸ਼ਾ ਵਿੱਚ ਫਾਰਸੀ ਲਿਖੀ ਜਾਂਦੀ ਸੀ ਤੋ ਫਾਰਸੀ ਚ ਚਿੱਠੀ ਲਿਖ ਕੇ ਭੇਜੀ ਸੀ ਚੰਦੂ ਨੇ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਸੱਦਿਆ ਜਿਹੜਾ ਫਾਰਸੀ ਪੜ੍ਹਦਾ ਸੀ ਗੁਰਦੇਵ ਦਾ ਮੁਨਸ਼ੀ ਸੀ ਦੀਵਾਨ ਸੀ ਉਹਨੂੰ ਬੁਲਾਇਆ ਵੀ ਚਿੱਠੀ ਪੜ੍ਹੋ ਕੀ ਲਿਖਿਆ ਚੰਦੂ ਨੇ
ਕਰੋ ਸੁਨਾਵਨ ਕਿਆ ਲਿਖ ਭੇਜਾ
ਸਿੱਖ ਨੂੰ ਸੱਦ ਕੇ ਆਖਿਆ ਭਾਈ ਸਿੱਖਾ ਇਹ ਪੜ੍ਹ ਚੰਦੂ ਨੇ ਕੀ ਲਿਖ ਕੇ ਭੇਜਿਆ ਹੈ
ਕਰਕਤ ਜਿਸ ਕੇ ਨਾਮ ਕਰੇ ਜਾ
ਇਹਦਾ ਨਾਂ ਸੁਣ ਕੇ ਸਿੱਖਾਂ ਯੋਧਿਆਂ ਦਾ ਹਿਰਦਾ ਕਰਕਦਾ ਕਾਲਜਾ ਕਰਕਦਾ ਯਾਨੀ ਕਿ ਉਹਦਾ ਨਾਂ ਸੁਣਨਾ ਵੀ ਪਸੰਦ ਨਹੀਂ ਸੀ ਸਿੱਖਾਂ ਨੂੰ ਇਹੋ ਜਿਹਾ ਮਲੇਛ ਹੈ ਚੰਦੂ
ਰਿਸਤੇ ਸੁਲਗਤ ਹੈ ਨਿਤ ਛਾਤੀ
ਜਿਸ ਪਾਪੀ ਦਾ ਨਾਂ ਸੁਣ ਕੇ ਗੁਰਸਿੱਖਾਂ ਦਾ ਯੋਧਿਆਂ ਦਾ ਕਾਲਜਾ ਛੱਡਦਾ ਹੈ ਕਿ ਕਦੋਂ ਸਮਾਂ ਆਵੇ ਕਿ ਮਲੇਛ ਨੂੰ ਨਕੇਲ ਪਾਈਏ
ਅਬ ਕਿਆ ਕਹਿ ਭੇਜੇ ਉਹ ਲਿਖ ਪਾਤੀ
ਮਹਾਰਾਜ ਜੀ ਕਹਿੰਦੇ ਪੜ ਵੀ ਸਿੱਖਾ ਹੁਣ ਕੀ ਲਿਖ ਕੇ ਭੇਜਿਆ ਮਲੇਛ ਚੰਦੂ ਨੇ ਕੀ ਚਿੱਠੀ ਲਿਖ ਕੇ ਭੇਜੀ ਹੈ
ਖੋਲ ਪਟਿਓ ਮਤਲਬ ਸਭ ਜਾਨਾ
ਕਹਿੰਦੇ ਜਦੋਂ ਖੋਲ ਕੇ ਉਹਨੇ ਵੇਖੀ ਪਹਿਲਾਂ ਆਪ ਪੜ੍ਹੀ ਸਿੱਖ ਨੇ ਜੋ ਲਿਖਿਆ ਸੀ ਫਾਰਸੀ ਚ ਉਹਦੇ ਸਾਰੇ ਮਾਇਨੇ ਸਾਰਾ ਮਤਲਬ ਜਾਣ ਕੇ
ਗੁਰ ਬੋਲੇ ਕਰ ਊਚ ਬਖਾਨਾ
ਸਾਰੀ ਚਿੱਠੀ ਮਹਾਰਾਜ ਜੀ ਨੂੰ ਸੁਣਾ ਦਿੱਤੀ ਸੁਣ ਕੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗਰਜਵੀਂ ਆਵਾਜ਼ ਵਿੱਚ ਬੋਲੇ
ਮ੍ਰਿਦੁਲ ਕਠੋਰ ਜੇ ਬਾਕ ਸੁਣਾਏ
ਜਿਹੜੇ ਮ੍ਰਿਦੁਲ ਕਿਉਂਕਿ ਕੁਝ ਗੱਲਾਂ ਮਿੱਠੀਆਂ ਮਿੱਠੀਆਂ ਵੀ ਲਿਖੀਆਂ ਸੀ ਚੰਦੂ ਨੇ ਕੁਝ ਗੱਲਾਂ ਬਹੁਤ ਜ਼ਿਆਦੀਆਂ ਕਠੋਰ ਵੀ ਲਿਖੀਆਂ ਹੋਈਆਂ ਸਨ
ਸਕਲ ਲੋਕ ਸੁਣ ਹੀ ਚਿਤ ਲਾਏ
ਸਤਿਗੁਰਾਂ ਦੇ ਸਮੇਤ ਜਿੰਨੀ ਸੰਗਤ ਬੈਠੀ ਸੀ ਸਾਰਿਆਂ ਨੇ ਉਹ ਚਿੱਠੀ ਸੁਣੀ ਆ ਚੰਦੂ ਦੀ ਲਿਖਤ
ਆਸ਼ੈ ਕੋਰਾ ਮਧੁਰ ਕਹਿਣ ਕੇ
ਲਿਖੀ ਭਾਵੇਂ ਮਿੱਠੀ ਸ਼ਬਦਾਵਲੀ ਵਿੱਚ ਹੈ ਪਰ ਜਿਹੜਾ ਉਹਦਾ ਆਸ਼ਾ ਹੈ ਉਹ ਬੜਾ ਕੌੜਾ ਹੈ ਸ਼ਬਦਾਵਲੀ ਮਿੱਠੀ ਹੈ ਪਰ ਵਿੱਚ ਜਿਹੜੀ ਹੈ ਉਹ ਕੁੜੱਤਣ ਭਰੀ ਹੋਈ ਸੀ ਆਸ਼ਾ ਕੌੜਾ ਸੀ ਜਿਵੇਂ ਕੋਈ ਗੱਲ ਕਵੇ ਵੀ ਤੂੰ ਇਹ ਗੱਲ ਕਰ ਲੈ ਨਹੀਂ ਤਾਂ ਵੇਖ ਲੈ ਤੂੰ ਮੈਨੂੰ ਜਾਣਦਾ ਹੀ ਆ ਨਾਲੇ ਪ੍ਰੇਮ ਨਾਲ ਕਹੀ ਜਾਵੇ ਵੀ ਤੂੰ ਫਿਰ ਮੈਨੂੰ ਜਾਣਦਾ ਹੀ ਆ ਨਾ ਗੁੱਸੇ ਵਿੱਚ ਵੀ ਨਾ ਕਵੇ ਏਦਾਂ ਵੀ ਕਹਿ ਦੇਵੇ ਇਹਦਾ ਮਤਲਬ ਹੈ ਵੀ ਇਹ ਦੱਸਣਾ ਚਾਹੁੰਦਾ ਵੀ ਫਿਰ ਤੂੰ ਮੈਨੂੰ ਜਾਣਦਾ ਹੁਣ ਚਿੱਠੀ ਲਿਖੀ ਸੀ ਇਹਨੇ ਇਸੇ ਸ਼ਬਦਾਵਲੀ ਚ ਮਿੱਠੀਆਂ ਮਿੱਠੀਆਂ ਗੱਲਾਂ ਪਰ ਜਿਹੜਾ ਉਹਦਾ ਆਸ਼ਾ ਸੀ ਉਹ ਬੜਾ ਕੌੜਾ ਸੀ ਜਿਵੇਂ ਕਿ ਇਹਨੇ ਇਹ ਵੀ ਗੱਲ ਲਿਖੀ ਕਿ ਗੁਰੂ ਜੀ ਨੇ ਮੈਨੂੰ ਕੁੱਤਾ ਕਿਹਾ ਸੀ ਮੈਂ ਉਹਨਾਂ ਦੇ ਪਿੱਛੇ ਕੁੱਤਾ ਬਣ ਕੇ ਪੈ ਗਿਆ ਸੀ ਤੇ ਤੁਸੀਂ ਹੁਣ ਜਾਣਦੇ ਹੀ ਹੋ ਗੁਰੂ ਜੀ ਮੇਰੇ ਬਲ ਬਾਰੇ ਨਾਲੇ ਵੀ ਲਿਖਿਆ ਨਾਲੇ ਗੁਰੂ ਜੀ ਵੀ ਕਹੀ ਜਾਂਦਾ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਜਾਣਦੇ ਹੀ ਹੋ ਮੇਰੀ ਤਾਕਤ ਬਾਰੇ, ਏਦਾਂ ਮਿੱਠੀਆਂ ਗੱਲਾਂ ਦੇ ਵਿੱਚ ਇਹਨੇ ਕੁੜੱਤਣ ਭਰੇ ਬੋਲ ਲਿਖ ਕੇ ਭੇਜੇ ਸਨ।
ਜਿਮ ਜਿਮ ਕਰ ਲੇ ਪਾਨ ਗ੍ਰਹਿਣ ਕੋ,
ਕਹਿੰਦੇ ਜਿਵੇਂ ਜਿਵੇਂ ਇਹ ਗੱਲ ਕਹੀ ਜਾ ਰਹੀ ਹੈ,
ਸੁਣੀ ਪਿਤਾ ਕੀ ਬਾਤ ਮਹਾਨਾ।
ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਜਦੋਂ ਇਹ ਗੱਲ ਸੁਣੀ ਨਾ, ਜਦੋਂ ਇਹਨੇ ਲਿਖਿਆ ਕਿ ਮੈਂ ਤੁਹਾਡੇ ਪਿਤਾ ਦੇ ਪਿੱਛੇ ਕੂਕਰ ਬਣ ਕੇ ਪੈ ਗਿਆ ਸਾਂ, ਦੇਖੋ ਉਹਨਾਂ ਦਾ ਖਹਿੜਾ ਨਹੀਂ ਛੱਡਿਆ। ਇਹ ਗੱਲ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣੀ,
ਮੈਂ ਇਮ ਕਰੇ ਪ੍ਰਾਣ ਤਿਨਹਾਨਾ,
ਜਦੋਂ ਚੰਦੂ ਨੇ ਲਿਖਿਆ ਵੀ ਵੇਖੋ ਮੈਂ ਉਹਨਾਂ ਦੇ ਪ੍ਰਾਣ ਘਾਤ ਕਰ ਦਿੱਤੇ ਹਨ,
ਗੈਲ ਲੱਗਿਓ ਕੂਕਰ ਕੀ ਨਿਆਈ,
ਮੈਂ ਉਹਨਾਂ ਦੇ ਪਿੱਛੇ ਕੂਕਰ ਬਣ ਕੇ ਪੈ ਗਿਆ ਸੀ।
ਸੁਨਤ ਗੁਰੂ ਕੇ ਰਿਸ ਉਰਛਾਈ,
ਆਹ ਗੱਲ ਸੁਣਦਿਆਂ ਫਿਰ ਮਹਾਰਾਜ ਜੀ ਦੇ ਡੌਲੇ ਫਰਕਣ ਲੱਗ ਪਏ ਛੇਵੇਂ ਪਾਤਸ਼ਾਹ ਦੇ, ਵੀ ਰਸ ਨਾਲ ਭਰ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਸੁਣੋ ਦੂਤ ਮਮ ਕੇ ਉਹ ਸੁਣਾਵੋ,
ਮਹਾਰਾਜ ਜੀ ਵੀ ਰਸ ਚ ਬੋਲੇ ਉਹਨਾਂ ਦੂਤਾਂ ਨੂੰ ਸੰਬੋਧਨ ਕਰਕੇ, ਕਹਿੰਦੇ ਉਹ ਦੂਤੋ ਸੁਣੋ, ਸਾਡੇ ਵੱਲੋਂ ਜਾ ਕੇ ਚੰਦੂ ਨੂੰ ਇਹ ਗੱਲ ਸੁਣਾ ਦਿਓ ਤੇ ਚੰਦੂ ਨੂੰ ਕਹਿਓ ਕਿ ਕੰਨ ਚੰਗੀ ਤਰ੍ਹਾਂ ਖੋਲ ਕੇ ਸੁਣ ਲਵੇ,
ਕਿਉਂ ਇਹ ਤਤ ਚਿਤ ਮੈਂ ਗਰਭਾਵੋ,
ਉਹਨੂੰ ਕਹਿਓ ਮਲੇਸ਼ ਨੂੰ ਚੰਦੂ ਨੂੰ ਕਿ ਇੰਨਾ ਹੰਕਾਰ ਉਹ ਕਿਸ ਗੱਲ ਦਾ ਕਰਦਾ ਹੈ।
ਸਮਾਂ ਸਮੀਪ ਆਏ ਅਬ ਗਈਓ,
ਹੁਣ ਸਮਾਂ ਨੇੜੇ ਆ ਗਿਆ ਉਹਦਾ ਅੰਤ ਦਾ, ਉਹਦੇ ਅੰਤ ਦਾ ਸਮਾਂ ਹੁਣ ਨੇੜੇ ਆ ਗਿਆ ਹੈ।
ਕਿਤਕ ਕਾਲ ਤੂੰ ਪ੍ਰਾਣਨ ਛਈਓ,
ਉਹਨੂੰ ਕਹਿ ਦਿਓ ਬਸ ਕੁਝ ਕੁ ਦਿਨ ਹੀ ਉਹਦੇ ਸਰੀਰ ਚ ਪ੍ਰਾਣ ਹੋਰ ਚੱਲਣੇ ਹੈ, ਕੁਝ ਕੁ ਦਿਨ ਹੀ ਹੋਰ ਉਹਦੇ ਸਰੀਰ ਚ ਪ੍ਰਾਣ ਚੱਲਣੇ ਹਨ।
ਸ਼ਾਂਤ ਰੂਪ ਗੁਰ ਪਿਤਾ ਹਮਾਰੇ,
ਸਾਡੇ ਪਿਤਾ ਗੁਰੂ ਸ਼ਾਂਤ ਰੂਪ ਸਨ, ਸ਼ਾਂਤੀ ਦੇ ਮਹਾਨ ਮੁਜੱਸਮੇ ਸਨ।
ਨੈ ਰਿਸ ਤਰ ਬਚ ਦੰਡ ਪ੍ਰਹਾਰੇ,
ਉਹਨਾਂ ਨੇ ਵੀਰ ਰਸ ਵਿੱਚ ਆ ਕੇ ਚੰਦੂ ਨੂੰ ਦੰਡ ਨਹੀਂ ਦਿੱਤਾ, ਉਹਨਾਂ ਨੇ ਕੋਈ ਇਹੋ ਜਿਹਾ ਬਚਨ ਨਹੀਂ ਕੀਤਾ ਚੰਦੂ ਨੂੰ ਕਿ ਉਹ ਗਰਕ ਹੋ ਜਾਂਦਾ।
ਕੂਕਰ ਗੈਲ ਭੌਂਕ ਤੋਂ ਤਾਵਤ,
ਚੰਦੂ ਬਾਰ ਬਾਰ ਕਹਿੰਦਾ ਨਾ ਵੀ ਮੈਂ ਕੁੱਤਾ ਬਣ ਕੇ ਪੈ ਗਿਆ, ਪਿੱਛੇ ਕੁੱਤਾ ਬਣ ਕੇ ਪੈ ਗਿਆ, ਉਹਨੂੰ ਕਹਿਓ ਕਿ ਕੁੱਤਾ ਉਦੋਂ ਤੱਕ ਪਿੱਛੇ ਪਿੱਛੇ ਭੌਂਕਦਾ ਹੋਇਆ ਆਉਂਦਾ ਹੈ।
ਹਤੇ ਨਾ ਦੰਡ ਪ੍ਰਚੰਡੇ ਜਾਵਤੇ,
ਜਦੋਂ ਤੱਕ ਅੱਗੋਂ ਕੋਈ ਡੰਡਾ ਮਾਰ ਕੇ ਕੁੱਤੇ ਦਾ ਬਥਾੜਾ ਨਾ ਭੰਨ ਦੇ, ਉਹਦੇ ਦੰਦ ਨਾ ਭੰਨ ਦੇ, ਉਦੋਂ ਤੱਕ ਆਉਂਦਾ ਹੁੰਦਾ ਪਿੱਛੇ ਭੌਂਕਦਾ ਭੌਂਕਦਾ। ਮਹਾਰਾਜ ਜੀ ਕਹਿੰਦੇ ਜਦੋਂ ਤੱਕ ਡੰਡਾ ਮਾਰ ਕੇ ਕੁੱਤੇ ਦੇ ਦੰਦ ਨਾ ਕੋਈ ਭੰਨ ਦੇ।
ਪਿਤਕੋ ਪਲਟਾ ਨੇ ਨਰ ਲੀਤ,
ਫਿਰ ਗੁਰਦੇਵ ਬੋਲੇ ਕਹਿੰਦੇ ਵੀ ਗੱਲ ਕਹਿ ਦੀ ਚੰਦੂ ਨੂੰ ਕਿ ਜਦੋਂ ਜੇ ਕੋਈ ਆਪਣੇ ਸ਼ਾਂਤ ਰੂਪ ਪਿਤਾ ਦੀ ਸ਼ਹੀਦੀ ਦਾ ਬਦਲਾ ਪੁੱਤਰ ਨਾ ਲੈ ਸਕੇ,
ਸੋ ਨਰ ਨੇ ਪਸਮੰਦ ਅਚੇਤ,
ਉਹ ਪਰਦ ਨਹੀਂ ਹੁੰਦਾ, ਉਹ ਪਸ਼ੂਆਂ ਤੋਂ ਵੀ ਮਾੜਾ ਤੇ ਨਖਿੱਧ ਹੁੰਦਾ ਉਹ ਬੰਦਾ ਹੋ ਕੇ ਵੀ, ਜਿਹੜਾ ਆਪਣੇ ਪਿਤਾ ਗੁਰਦੇਵ ਦੀ ਸ਼ਹੀਦੀ ਦਾ ਬਦਲਾ ਨਾ ਲੈ ਸਕੇ ਪੁੱਤਰ ਹੋ ਕੇ, ਉਹ ਬੰਦਾ ਨਹੀਂ ਹੁੰਦਾ, ਉਹ ਬੰਦਿਆਂ ਨਾਲੋਂ ਵੀ ਮਾੜਾ, ਪਸ਼ੂਆਂ ਨਾਲੋਂ ਵੀ ਮਾੜਾ ਹੁੰਦਾ।
ਜੇ ਤੱਕ ਤੂ ਤੇ ਹੋਵੇ ਤਕਰਾਈ,
ਚੰਦੂ ਨੂੰ ਕਹਿ ਦਿਓ ਹੋ ਜੇ ਤਗੜਾ ਜਿੰਨਾ ਕੁ ਤਗੜਾ ਹੋਣਾ, ਹੁਣ ਜਿੰਨੀ ਤਗੜਾਈ ਉਹਨੇ ਕਰਨੀ ਹੈ ਹੁਣ ਤਗੜਾ ਹੋ ਜੇ।
ਕਰ ਲਈ ਜੇ ਬੋ ਚਿਤਵ ਉਪਾਈ,
ਜਿੰਨੇ ਉਹਨੂੰ ਉਪਾ ਚਿਤਵਣੇ ਆਉਂਦੇ ਆ ਚਿਤਵ ਲਵੇ, ਜਿੰਨੇ ਉਹਨੇ ਕਈ ਤਰ੍ਹਾਂ ਦੀਆਂ ਜੁਗਤੀਆਂ ਉਕਤੀਆਂ ਕਰਨੀਆਂ ਕਰ ਲਵੇ।
ਹਤੋਂ ਕੁਮ੍ਰਿਤੂ ਤੋਏ ਕੋ ਐਸੇ,
ਚੰਦੂ ਨੂੰ ਕਹਿਓ ਕਿ ਬੜੀ ਭੈੜੀ ਮੌਤੇ ਅਸੀਂ ਚੰਦੂ ਨੂੰ ਮਾਰਾਂਗੇ, ਜਿਹੜੀ ਖੋਟੀ ਮੌਤ ਹੋਵੇਗੀ, ਕਮੌਤ ਹੋਵੇਗੀ, ਇਹੋ ਜਿਹੀ ਮੌਤੇ ਮਾਰਾਂਗੇ।
ਹਲਤ ਪਲਤ ਵੱਡ ਸੰਕਟ ਜੈਸੇ,
ਇਹੋ ਜਿਹੀ ਮੌਤੇ ਮਾਰਾਂਗੇ ਵੀ ਇਸ ਲੋਕ ਵਿੱਚ ਵੀ ਦੁੱਖ ਭੋਗੇਗਾ ਤੇ ਅੱਗੇ ਪਰਲੋਕ ਵਿੱਚ ਵੀ ਸੰਕਟ ਹੀ ਭੋਗੇਗਾ।
ਕਰੀ ਪ੍ਰਤੱਗਿਆ ਤੈ ਸੁਣ ਲੀਨ,
ਜਿਹੜੀ ਪ੍ਰਤੱਗਿਆ ਅਸੀਂ ਅਕਾਲ ਤਖ਼ਤ ਸਾਹਿਬ ਤੇ ਬੈਠ ਕੇ ਕੀਤੀ ਹੈ, ਇਹ ਪ੍ਰਤੱਗਿਆ ਚੰਦੂ ਨੇ ਪਹਿਲਾਂ ਸੁਣ ਲਈ ਹੋਈ ਹੈ।
ਕਰੋ ਸੱਚ ਸੋ ਲਿਓ ਮਨ ਚੀਨ,
ਉਹਨੂੰ ਕਹਿ ਦਈ ਕਿ ਇਹ ਜਿਹੜੀ ਪ੍ਰਤੱਗਿਆ ਅਸੀਂ ਕੀਤੀ ਹੈ ਹਵਾ ਚ ਨਹੀਂ ਕੀਤੀ, ਇਸ ਕੀਤੀ ਹੋਈ ਪ੍ਰਤੱਗਿਆ ਨੂੰ ਆਉਣ ਵਾਲੇ ਸਮੇਂ ਚ ਸੱਚ ਕਰਾਂਗੇ, ਸੱਚ ਇਹ ਸੱਚ ਹੋਵੇਗੀ ਪ੍ਰਤੱਗਿਆ।
ਸ਼੍ਰੀ ਗੁਰੂ ਅਰਜਨ ਕੋ ਅਪਰਾਧੀ,
ਪਾਪੀ ਚੰਦੂ ਗੁਰੂ ਅਰਜਨ ਦੇਵ ਸਾਹਿਬ ਦਾ ਗੁਨਾਹਗਾਰ ਹੈ, ਉਹਨਾਂ ਦਾ ਅਪਰਾਧੀ ਹੈ।
ਸਭ ਸਾਧਨ ਕੋ ਤੁਮ ਸਮ ਵਿਆਦੀ,
ਜਿੰਨੇ ਸਾਧੂਆਂ ਮਹਾਂਪੁਰਖਾਂ ਨੂੰ ਤੇਰੇ ਵਰਗੇ ਜਿਹੜੇ ਲੋਕ ਦੁੱਖ ਦੇਣ ਵਾਲੇ ਆ ਸੰਤਾਂ ਨੂੰ ਭਗਤਾਂ ਨੂੰ, ਤੇਰੇ ਵਰਗੇ ਮਲੇਛ ਜਿਹੜੇ ਮਹਾਂਪੁਰਖਾਂ ਸਾਧੂਆਂ ਨੂੰ ਦੁੱਖ ਦੇਣ ਵਾਲੇ ਐ।
ਸਕਲ ਸੰਤ ਹੀਰਤ ਦਿਸ਼ ਮੇਰੀ,
ਉਹ ਜਿੰਨੇ ਸੰਤ ਨੇ ਉਹ ਜਿੰਨੇ ਸਾਧੂ ਨੇ ਮਹਾਤਮਾ ਨੇ ਸਭ ਮੇਰੇ ਵੱਲ ਵੇਖ ਰਹੇ ਨੇ ਕਿ ਕਿਵੇਂ ਤੇਰੇ ਵਰਗੇ ਮਲੇਛਾਂ ਨੂੰ ਅਸੀਂ ਸਜ਼ਾ ਦੇਈਏ ਦੰਡ ਦੇਈਏ। ਜਿਹੜੇ ਤੇਰੇ ਵਰਗੇ ਮਲੇਛ ਮਹਾਂਪੁਰਖਾਂ ਸਾਧੂਆਂ ਸੰਤਾਂ ਨੂੰ ਦੁੱਖ ਦਿੰਦੇ ਆ ਨਾ, ਉਹ ਸਾਰੇ ਸੰਤ ਮੇਰੇ ਵੱਲ ਵੇਖ ਰਹੇ ਨੇ।
ਕਹਿ ਬਚ ਕਰੇ ਭਸਮ ਕੀ ਟੇਰੀ,
ਉਹ ਸਾਧੂ ਇਹੋ ਜਿਹੇ ਸਾਧੂ ਸਨ ਗੁਰੂ ਅਰਜਨ ਦੇਵ ਸਾਹਿਬ, ਉਹ ਤਾਂ ਬਚਨ ਕਰਕੇ ਤੈਨੂੰ ਸਵਾਹ ਦੀ ਢੇਰੀ ਕਰ ਸਕਦੇ ਸਨ।
ਅਸ ਪਾਪੀ ਕੋ ਤਿਆਗੈ ਕੌਣ,
ਪਰ ਹੁਣ ਅਸੀਂ ਤੈਨੂੰ ਦੰਡ ਦਿਆਂਗੇ ਜਿਹੜਾ ਤੂੰ ਇਹੋ ਜਿਹਾ ਪਾਪੀ ਆ, ਇਹੋ ਜਿਹਾ ਮਲੇਛ ਹੈ, ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਨ ਵਾਲਿਆ ਸਤਿਗੁਰਾਂ ਦੇ ਕਾਤਲਾ, ਤੇਰੇ ਵਰਗੇ ਪਾਪੀ ਨੂੰ ਹੁਣ ਕੌਣ ਤਿਆਗੇਗਾ।
ਕਰੇ ਵਿਨਾਸ਼ਨ ਤੋਂ ਜੁਤ ਪਾਉਣ,
ਤੇਰੇ ਘਰ ਦੇ ਸਹਿਤ ਤੇਰਾ ਵਿਨਾਸ਼ ਕਰਾਂਗੇ, ਤੇਰੇ ਘਰ ਦੇ ਸਹਿਤ ਤੇਰਾ ਵਿਨਾਸ਼ ਕਰਾਂਗੇ।
ਸ਼੍ਰੀ ਅਰਜਨ ਕੋ ਰੁੱਖ ਸਭ ਦੇਖੋ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਰੁੱਖ ਸਾਰੇ ਵੇਖੇ ਹਨ।
ਭਏ ਛਿਮੀ ਰਿਸ ਖੋਏ ਵਿਸ਼ੇਖੇ,
ਉਹਨਾਂ ਦਾ ਸਾਰਾ ਰੁੱਖ ਵੇਖਿਆ, ਉਹਨਾਂ ਨੇ ਛਿਮਾ ਹੀ ਕੀਤਾ ਤੈਨੂੰ, ਉਹਨਾਂ ਨੇ ਤੇਰੇ ਤੇ ਰੋਸ ਨਹੀਂ ਕੀਤਾ, ਗੁੱਸਾ ਨਹੀਂ ਕੀਤਾ।
ਤੂੰ ਮੂਰਖ ਕਿਆ ਕਹਿ ਗਰਭਾਵੇਂ,
ਮੂਰਖਾ ਤੂੰ ਹੁਣ ਹੰਕਾਰ ਦੇ ਵਿੱਚ ਆ ਕੇ ਕੀ ਕਹਿਣਾ ਤੇ ਕੀ ਹੰਕਾਰ ਕਰਦਾ।
ਕੀਤਕ ਦਿਨ ਮੈਂ ਅਬ ਫਲ ਪਾਵੇਂ,
ਤੈਨੂੰ ਤੇਰੀ ਕਰਤੂਤ ਦਾ ਫਲ ਬਸ ਆਉਣ ਵਾਲੇ ਸਮੇਂ ਚ ਕੁਝ ਦਿਨਾਂ ਚ ਹੀ ਮਿਲੇਗਾ।
ਬਚੇ ਨਾ ਹੋਏ ਸੁਰਪਤ ਰਖਵਾਰੂ,
ਜਦੋ ਹੁਣ ਤੂੰ ਤਾਂ ਵੀ ਨਹੀਂ ਬਚ ਸਕਦਾ ਜੇ 33 ਕਰੋੜ ਦੇਵਤਿਆਂ ਦਾ ਰਾਜਾ ਵੀ ਤੇਰੀ ਰੱਖਿਆ ਲਈ ਖਲੋ ਜੇ ਨਾ ਇੰਦਰ, ਤੂੰ ਤਾਂ ਵੀ ਨਹੀਂ ਬਚ ਸਕਦਾ।
ਅਪਰਨ ਕੀ ਗਿਣਤੀ ਕਿਆ ਧਾਰ,
ਆ ਰਾਜੇ ਬਾਦਸ਼ਾਹਾਂ ਦੀ ਤਾਂ ਗਿਣਤੀ ਕੀ ਹੈ, 33 ਕਰੋੜ ਦੇਵਤਿਆਂ ਦਾ ਰਾਜਾ ਇੰਦਰ ਵੀ ਤੈਨੂੰ ਨਹੀਂ ਹੁਣ ਬਚਾ ਸਕਦਾ।
ਸੰਤਨ ਕੇ ਬਨ ਮੈਂ ਬਿਨ ਤਰਾਸ,
ਪੁਰਖਾਂ ਸਾਧੂਆਂ ਦੇ ਜੰਗਲ ਵਿੱਚ ਤੂੰ ਬਿਨਾਂ ਡਰ ਤੋਂ ਮੂੰਹ ਤਾਣਾ ਹੋ ਕੇ,
ਕਰਤ ਖੋਟ ਬਡ ਫਿਰਤ ਹੁਲਾਸ,
ਖੋਟ ਕਰਦਾ ਫਿਰਦਾ ਸੀ, ਮਸਤੇ ਹੋਏ ਹਾਥੀ ਵਾਂਗੂ ਝੂਲਦਾ ਫਿਰਦਾ ਸੀ, ਮਹਾਂਪੁਰਖਾਂ ਰੂਪੀ ਸੰਤਾਂ ਰੂਪੀ ਬਗੀਚੇ ਨੂੰ ਤਹਿਸ ਨਹਿਸ ਕਰੀ ਜਾਂਦਾ ਸੀ।
ਜੋ ਲਗ ਬਲੀ ਕੇ ਹੇਰੀ ਦਾਰੁਨ,
ਹਾਥੀ ਉਦੋਂ ਤੱਕ ਹੀ ਖੜਮਸਤੀ ਕਰਦਾ ਹੁੰਦਾ, ਉਦੋਂ ਤੱਕ ਹੀ ਬਗੀਚੇ ਤਬਾਹ ਕਰਦਾ ਹੁੰਦਾ ਜਦੋਂ ਤੱਕ ਕੋਈ ਬੱਬਰ ਸ਼ੇਰ ਉਹਦੇ ਤੇ ਹਮਲਾ ਨਾ ਕਰ ਦੇਵੇ, ਜਦੋਂ ਤੱਕ ਸ਼ੇਰ ਉਹਨੂੰ ਆ ਕੇ ਕਾਬੂ ਨਾ ਕਰ ਲਵੇ।
ਮਿਲ ਕਰਤ ਨ ਪ੍ਰਾਨ ਬਿਦਾਰਨ,
ਜਦੋਂ ਬੱਬਰ ਸ਼ੇਰ ਜਦੋਂ ਤੱਕ ਆ ਕੇ ਉਸ ਹਾਥੀ ਨੂੰ ਮਿਲ ਕੇ ਉਹਦੇ ਪ੍ਰਾਣ ਨੀ ਨਾ ਕੱਢ ਲੈਂਦਾ, ਉਦੋਂ ਤੱਕ ਉਹ ਮਹਾਂਪੁਰਖਾਂ ਸਾਧੂਆਂ ਨੂੰ ਦੁੱਖ ਦੇਣ ਦੀ ਬਿਰਤੀ ਰੱਖਦਾ। ਯਾਨੀ ਕਿ ਤੂੰ ਹੈ ਮਸਤਿਆ ਹਾਥੀ, ਮਹਾਂਪੁਰਖਾਂ ਸਾਧੂਆਂ ਨੂੰ ਤੂੰ ਦੁੱਖ ਦੇ ਰਿਹਾ, ਜਿਵੇਂ ਮਸਤਿਆ ਹਾਥੀ ਬਗੀਚਾ ਉਜਾੜਦਾ ਤਿਵੇਂ ਤੂੰ ਸਾਧੂਆਂ ਦੇ ਘਰ ਉਜਾੜਦਾ, ਤੇ ਤੈਨੂੰ ਉਦੋਂ ਤੱਕ ਹੀ ਸੁਖੀ ਆ ਜਦੋਂ ਤੱਕ ਤੈਨੂੰ ਬੱਬਰ ਸ਼ੇਰ ਨੀ ਟੱਕਰਦਾ।
ਸੁਣ ਕਰ ਜੋਰ ਦੂਤ ਪੁੰਨ ਕਹੇ,
ਜਦੋਂ ਗੁਰਦੇਵ ਨੇ ਬਚਨ ਕਹੇ ਨਾ, ਸੁਣ ਕੇ ਅੱਗੋ ਦੂਤਾਂ ਨੇ ਹੱਥ ਜੋੜੇ, ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ,
ਸਦਨ ਗੁਰੂ ਨਾਨਕ ਕੋ ਆਹੇ,
ਕਹਿਣ ਲੱਗੇ ਜੀ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਬੜਾ ਵੱਡਾ ਘਰ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ,
ਕਰੋ ਛਿਮਾ ਸੰਬੰਧ ਬਣਾਓ,
ਤੁਸੀਂ ਚੰਦੂ ਨੂੰ ਛਿਮਾ ਕਰ ਦਿਓ ਤੇ ਉਹਦੇ ਨਾਲ ਆਪਣਾ ਸੰਬੰਧ ਜੋੜ ਲਓ, ਰਿਸ਼ਤਾ ਜੋੜ ਲਓ।
ਬਨੇ ਹੀਨ ਜਿਸ ਦੋਇਤਾ ਲਿਆਵੋ,
ਜਦੋਂ ਉਹਦੀ ਲੜਕੀ ਤੁਸੀਂ ਵਿਆਹ ਕੇ ਲੈ ਆਓਗੇ ਉਹ ਤਾਂ ਆਪੇ ਹੀਣ ਹੋ ਜਾਏਗਾ, ਉਹਦਾ ਸਿਰ ਆਪੇ ਨੀਵਾਂ ਹੋ ਜਾਏਗਾ।
ਕਰ ਜੋਰੇ ਅਰਸੀਸ ਨਿਵਾਵੇ,
ਉਹ ਨਾਲੇ ਤੁਹਾਡੇ ਅੱਗੇ ਹੱਥ ਜੋੜੇਗਾ ਨਾਲੇ ਤੁਹਾਡੇ ਅੱਗੇ ਸੀਸ ਝੁਕਾਏਗਾ।
ਰਹੇ ਅਧੀਨ ਜੋ ਸੇਵ ਕਮਾਵੇ,
ਉਹ ਤੁਹਾਡੇ ਅਧੀਨ ਹੋ ਕੇ ਤੁਹਾਡੀ ਸੇਵਾ ਕਰੇਗਾ, ਤੁਸੀਂ ਜਦੋਂ ਉਹਦੇ ਦਮਾਦ ਬਣੋਗੇ।
ਇਸੇ ਤੇ ਤਕ ਬਦਿਓ ਵਿਰੋਧੋ,
ਉਹ ਦੂਤ ਬੋਲੇ ਕਹਿੰਦੇ ਇਸੇ ਗੱਲ ਦਾ ਤਾਂ ਇੰਨਾ ਵਿਰੋਧ ਹੋਇਆ ਵੀ ਉਹਦੀ ਲੜਕੀ ਦਾ ਤੁਸੀਂ ਰਿਸ਼ਤਾ ਨਹੀਂ ਕਬੂਲਿਆ, ਇਸੇ ਗੱਲ ਕਰਕੇ ਤਾਂ ਇੱਥੇ ਤੱਕ ਨੌਬਤ ਪਹੁੰਚੀ ਹੈ।
ਦੋਇ ਦਿਸ਼ ਮੈਂ ਅਤਿਸ਼ੈ ਚਿਤ ਕ੍ਰੋਧੇ,
ਦੋਹਾਂ ਪਾਸਿਓਂ ਇਹ ਕ੍ਰੋਧ ਵਧਿਆ, ਉਹ ਵੀ ਕ੍ਰੋਧੀ ਹੋਇਆ, ਉਹਨੇ ਵੀ ਮਾੜਾ ਕੰਮ ਕੀਤਾ ਤੇ ਆਪ ਜੀ ਵੀ ਹੁਣ ਉਸੇ ਤਰ੍ਹਾਂ ਹੀ ਕ੍ਰੋਧ ਕਰ ਰਹੇ ਹੋ।
ਸੋ ਤੁਮ ਬਿਆਲ ਲਿਹੋਗੇ ਜਬੇ,
ਗੁਰੂ ਜੀ जे तुसी चंदू दी लड़की नू ती नू ब्याह लियाओगे
मिटे कलेश तुरत ही तबे
आ जेड़ा कलेश है रोज रोज दा ए तुरत ही मिट जाएगा
सुनत गुरु बोली तार क्रोधम
जदों इन्हां ने कहा ना जी रिश्ता कबूल कर लो महाराज जी बीरस विच आए ते बोले ना दूतां नू कहण लगे ए
तुम कहां कहां कैत बिन बोधम
महाराज जी कहंदे ओ मूर्खां वालियां गल्लां क्यों करदे जे तुसी बिना बोध तो ज्ञान भी होनिया ए मूर्खां वालियां गल्लां किवें कर दे ओ साडे पिता नू कतल करे ते असीं उहदी धी विआह के लियाईए ए किहो जिहियां गल्लां कर दे ओ तुसीं बिना बोध तो
चंदू कुटंब कुमद समुदाए
चंदू दा जिहड़ा कुटंब है ना टब्बर चंदू दे समेत ओ कमुद दे बूटियां वांगू जिवें कमुद दे फुल हुंदे आ ना कमुद दे फुल वांगू है
गुर सूरज सब को मुरझाए
गुरु घर जेड़ा वह सूरज है ते सूरज नू वेख के कदे कमुद दे फुल खिड़िया नहीं करदे वह मुरझा जांदे है सूरज नू वेख के कमुद क्योंकि कमुद दा फुल रात नू खिड़दा वह चंद्रमा नू वेख के खिड़दा ते कहण लगे पातशाह भी चंदू ते उहदा टब्बर कमुद दे फुल वांगू ने ते गुरु घर सूरज वांगू है सूरज नू वेख के कमुद कदे खिड़िया नहीं करदे
जे अरबिंद बनावो तिने
ते जे तू आखे दूत के असी चंदू दे परिवार नू कमल दा फुल बना दिने जे गुरु घर सूरज है ते चंदू ते उहदे टब्बर नू कमल दा फुल बना दिने जे तुसी ए कहो
गुर तुखार दुख दायक बने
ते फिर गुरु घर चंदू दे उस कमल दे फुलां लई बर्फ रूप पवेगा जिवें बर्फ पवे ते कमल दा फुल टुट के तहस नहस हो जांदा ना महाराज जी कहते फिर गुरु घर उन्हां वास्ते तुखार रूप है तुखार कहते आ बर्फ नू फिर बर्फ रूप है
जावत चंदू के तन प्राण
जदों तक चंदू दे खोटे शरीर च साह चलदे है उहदे शरीर च जदों तक प्राण चलदे हन
हमें ना शांति होवत आन
पातशाह कहते उदों तक साडे हिरदे नू ओ शांत रस नहीं आउणा जिस शांत रस की बहाली लई साडे अंदर ए वीर रस जागया ए वीर रस उदों तक शांत रस च तब्दील नहीं होना जदों ताई चंदू दे शरीर चो प्राण चलने बंद नहीं हो जांदे
रुच सो खान न पान न सोवन
उदों ताई ना असी रुचि नाल खाना है ना सौना ना कोई जल पानी छकना है
नै सोहत चिंता चित खोवन
सानू ए सारियां चीजां सोभदियां ही नहीं चंगियां ही नहीं लगदियां
जेकर पश्चिम सूरज उदे
सुन लो दूतो कि जे सूरज पूर्व दिशा दी बजाए पच्छम चो उगजे पच्छम चो हालांकि हुंदा नहीं ऐसा पूर्व चो चढ़दा सूरज पातशाह कहंदे पूर्व दी बजाए जे सूरज पच्छम चो उग पवे
अग्न चंद्रमा श्रवें जे कदे
चंद्रमा ठंडा हुंदा शीतल पर जे कोई कहे भी चंद्रमा चो अग सरबन लग पे अग डिगण लग पवे
पंख लगाए मीर उड जावे
सुमेर पर्वत बड़ा बड़ा हिलदा नहीं पर जे कोई आखे के सुमेर पर्वत खंभ ला के उड गया वो पवे उड जाए
थिरा अथिरा समुंद सुकावे
कहंदे थिर चीजा अथिर हो जान ते अथिर थिर हो जान समुंदर दा पानी सुक सकदा है
इत्यादिक सब होए विपरीत
सब उल्टे काम ने सूरज पूर्व दी बजाए पच्छम चो उग सकदा है चंद्रमा चो अग निकल सकदी है समुंदर सुक सकदा है सुमेर पर्वत खंभ ला के उड सकदा है जिहड़ियां जड़ चीजां ने दरख्त जड़ दे इक्को जगह ते खड़े ने इह टुर सकदे है ते तुरन वालियां चीजां खलो सकदियां हन
तो ना ब्याह करें किस रीत
असी फिर भी चंदू दी लड़की दा व्याह नहीं करांगे भावे सारियां चीजां उल्टियां हो जान पर चंदू दी धी दा व्याह असी कबूल नहीं करांगे क्योंकि धन गुरु अर्जन देव साहब जी जदों मनाई कर गए है ते हुण उसे तरह ही ये वचन सच रहेगा हां जी
जिसने पिता हत्यो बिन त्रास
कबूल कर लिए उहदी धी दा नाता जिन्हें बिना डर तो बिना खौफ तो निर्वैर सतगुरु ਜਿਹੜੇ ਤੱਤੀ ਤਵੀ ਤੇ ਬਹਿ ਕੇ ਵੀ ਕਹਿੰਦੇ ਰਹੇ ਆ ਸਭ ਦਾ ਭਲਾ ਹੋਵੇ। ਐਸੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੂੰ ਜਿਸ ਮਲੇਛ ਨੇ ਸ਼ਹੀਦ ਕੀਤਾ ਹੋਵੇ,
ਮੈਂ ਚਾਹੁ ਤਿਸ ਕਰਨ ਵਿਨਾਸ਼,
ਅਸੀਂ ਉਹਦੀ ਲੜਕੀ ਦਾ ਰਿਸ਼ਤਾ ਕਿਵੇਂ ਲੈ ਲਈਏ। ਮੈਂ ਤਾਂ ਉਹਦਾ ਵਿਨਾਸ਼ ਕਰਨਾ ਚਾਹੁੰਦਾ, ਵਿਨਾਸ਼ ਉਸ ਚੰਦੂ ਦਾ ਵਿਨਾਸ਼ ਕਰਨਾ ਚਾਹੁੰਦਾ ਹਾਂ।
ਤਿਸ ਸੋ ਕੋ ਕੈਸੇ ਸੰਬੰਧ,
ਇਹਦਾ ਅਸੀਂ ਵਿਨਾਸ਼ ਹੀ ਕਰਨਾ ਚਾਹੁੰਦੇ ਹੋਈਏ, ਉਹਦੇ ਨਾਲ ਕਾਹਦਾ ਸੰਬੰਧ। ਪਤਾ ਵੀ ਜਿਹਨੇ ਬਿਨਸ ਜਾਣਾ ਉਹਦੇ ਨਾਲ ਸਾਡਾ ਕਾਹਦਾ ਸੰਬੰਧ ਹੋਣਾ।
ਹਤਨੋ ਬਣੇ ਤਾਈ ਮਤ ਅੰਧ,
ਉਸ ਮਾੜੀ ਮਤ ਵਾਲੇ ਨੂੰ ਮਾਰਨਾ ਹੀ ਬਣਾਉਂਦਾ ਹੈ।
ਬੋਰ ਨਾ ਐਸੀ ਬਾਤ ਸੁਣਾਵੋ,
ਐ ਦੂਤੋ ਜਿਹੜੀਆਂ ਗੱਲਾਂ ਪਹਿਲਾਂ ਕਹਿ ਲੀਆਂ ਸੋ ਕਹਿ ਲੀਆਂ, ਹੁਣ ਇਹ ਗੱਲ ਦੁਬਾਰਾ ਨਾ ਕਿਉਂ ਮੂੰਹ, ਦੁਬਾਰਾ ਇਹ ਗੱਲਾਂ ਨਾ ਦੁਹਰਾਇਓ।
ਪਤ ਸਮੇਤ ਨਿਕੇਤ ਸਿਧਾਵੋ,
ਆਪਣੀ ਇੱਜ਼ਤ ਸਹਿਤ ਜਿਵੇਂ ਆਏ ਹੋ ਉਸੇ ਤਰ੍ਹਾਂ ਰੁਖਸਤ ਹੋ ਕੇ ਵਾਪਸ ਚਲੇ ਜਾਓ ਚੰਦੂ ਕੋਲ।
ਹਮ ਦਿਸ਼ ਤੇ ਕਹਿ ਦਿਓ ਸੰਦੇਸ਼ਾ,
ਜਿਹੜੀਆਂ ਗੱਲਾਂ ਅਸੀਂ ਤੁਹਾਨੂੰ ਕਹੀਆਂ ਜਾ ਕੇ ਚੰਦੂ ਨੂੰ ਸਾਡੇ ਵੱਲੋਂ ਸੁਨੇਹਾ ਦੇ ਦਿਓ।
ਪਹੁੰਚਿਓ ਤੋ ਟਿਗ ਅਧਿਕ ਕਲੇਸ਼ਾ,
ਉਹਨੂੰ ਕਹਿ ਦਿਓ ਕਿ ਬਸ ਉਦੋਂ ਤੱਕ ਹੀ ਅਸੀਂ ਇੱਥੇ ਬੈਠੇ ਆ, ਦੂਰ ਜਦ ਉਦੋਂ ਤੱਕ ਹੀ ਉਹ ਸੁਖੀ ਹੈ ਜਦੋਂ ਤੱਕ ਅਸੀਂ ਇੱਥੇ ਬੈਠੇ ਆ। ਜਦੋਂ ਆ ਗਏ ਦਿੱਲੀ ਤੇ ਉਸੇ ਵੇਲੇ ਉਹਦੇ ਘਰ ਚ ਕਲੇਸ਼ ਆ ਜਾਣਾ।
ਅਪਦਾ ਪਰੇ ਆਣ ਅਬ ਐਸੇ,
ਇਹੋ ਜੀ ਅਪਦਾ ਇਹੋ ਜੀ ਬਿਪਤਾ ਚੰਦੂ ਤੇ ਆਣ ਕੇ ਪੈਣੀ ਹੈ।
ਯਤਨ ਅਨੇਕ ਤੇ ਮਿਟੇ ਨਾ ਕੈਸੇ,
ਜਿਹੜੇ ਉਹਦੇ ਅਨੇਕਾਂ ਯਤਨਾਂ ਦੇ ਕੀਤਿਆਂ ਵੀ ਨੀ ਮਿਟਣੀ, ਇਹੋ ਜੀ ਬਿਪਤਾ ਪੈਣੀ ਚੰਦੂ ਤੇ ਕਿ ਲੱਖਾਂ ਯਤਨ ਕਰਨ ਦੇ ਨਾਲ ਵੀ ਉਹ ਨਹੀਂ ਮਿਟਣੀ।
ਜਾਨ ਦੂਤ ਤੁਮ ਕੋ ਅਬ ਤਜੇ,
ਤੁਸੀਂ ਉਹ ਦੂਤ ਤੇ ਤੁਹਾਨੂੰ ਦੂਤ ਜਾਣ ਕੇ ਅਸੀਂ ਭੇਜਣ ਲੱਗੇ ਆ। ਜੇ ਤੁਹਾਡੇ ਵਿੱਚੋਂ ਕੋਈ ਚੰਦੂ ਦਾ ਰਿਸ਼ਤੇਦਾਰ ਹੁੰਦਾ ਨਾ ਤੇ ਆ ਵੇਖੋ ਬੈਠੇ ਆ ਸਾਰੇ ਤਿਆਰ ਉਬਰ ਤਿਆਰ, ਇਹਨਾਂ ਜਾਣ ਨਹੀਂ ਸੀ ਦੇਣਾ ਤੁਹਾਨੂੰ ਵਾਪਸ, ਤੁਸੀਂ ਦੂਤ ਹੋ ਇਸ ਕਰਕੇ ਤੁਸੀਂ ਬਾ ਇੱਜ਼ਤ ਇੱਥੋਂ ਵਾਪਸ ਜਾ ਰਹੇ ਹੋ।
ਨਾ ਹੀ ਤਾਂ ਪਕਰ ਸਾਸ ਨਾ ਸਜੇ,
ਨਹੀਂ ਤਾਂ ਫੜ ਕੇ ਹੁਣੇ ਤੁਹਾਨੂੰ ਇੱਥੇ ਸਿੱਖਾਂ ਯੋਧਿਆਂ ਨੇ ਦੰਡ ਦੇਣਾ ਸੀ, ਤੁਹਾਨੂੰ ਸਜ਼ਾ ਦੇਣੀ ਸੀ।
ਜਿਸ ਤੇ ਮੂੜ ਮਤੀ ਸੋ ਜਾਣੇ,
ਇਹਦੇ ਨਾਲ ਮੂਰਖ ਮਤ ਵਾਲੇ ਚੰਦੂ ਨੂੰ ਉੱਥੇ ਬੈਠਿਆਂ ਖਬਰ ਹੋ ਜਾਣੀ ਸੀ ਵੀ ਮੇਰੇ ਤਾਂ ਜਿਹੜੇ ਭੇਜੇ ਬੰਦੇ ਨੇ ਉਹਨਾਂ ਨੂੰ ਵੀ ਕਟਾਪਾ ਚੜ ਗਿਆ, ਜਦੋਂ ਮੈਨੂੰ ਮਿਲਣਗੇ ਖਬਰੇ ਕੀ ਕਰਨਗੇ, ਇਹ ਉਹਨੂੰ ਪਤਾ ਲੱਗ ਜਾਣਾ ਸੀ। ਪਰ ਤੁਸੀਂ ਦੂਤ ਹੋ ਤੇ ਦੂਤਾਂ ਨੂੰ ਮਾਰਨਾ ਯੋਗ ਨਹੀਂ, ਕਿਉਂਕਿ ਦੂਤ ਦਾ ਵਿੱਚ ਇੱਕ ਦੂਜੇ ਦੇ ਫਿਰ ਕੇ ਗੱਲਬਾਤ ਕਰਦੇ ਹੁੰਦੇ ਆ, ਰਾਜਨੀਤੀ ਹੈ, ਇਸ ਕਰਕੇ ਤੁਹਾਨੂੰ ਸਾਬਤ ਭੇਜਣ ਲੱਗੇ ਆ।
ਕੀਤਕ ਦਿਨ ਮੈਂ ਪ੍ਰਾਨ ਨਹਾਨੇ,
ਕਿਉਂਕਿ ਹੁਣ ਜਾ ਕੇ ਕਹਿ ਦਿਓ ਚੰਦੂ ਨੂੰ ਕੁਝ ਕੁ ਦਿਨਾਂ ਤੱਕ ਹੀ ਉਹਦੇ ਪ੍ਰਾਣ ਹਾਨ ਹੋਣਗੇ।
ਇਮ ਕਹਿ ਕਰ ਤਿੰਨ ਕੋ ਅਪਮਾਨਾ,
ਕਹਿ ਕੇ ਬਚਨ ਪਾਤਸ਼ਾਹ ਨੇ ਉਹਨਾਂ ਦੂਤਾਂ ਨੂੰ ਕਿਹਾ ਹੁਣ ਤੁਰਦੇ ਬਣੋ ਇੱਥੋਂ, ਜਿਵੇਂ ਆਇਓ ਬਰੰਗ ਚਿੱਠੀ ਵਾਂਗੂ ਵਾਪਸ ਪਰਤ ਜਾਓ।
ਦੀਏ ਉਠਾਏ ਕਠੋਰ ਬਖਾਨਾ,
ਜਦੋਂ ਮਹਾਰਾਜ ਜੀ ਨੇ ਏਦਾਂ ਕਠੋਰ ਜੇ ਸ਼ਬਦ ਬੋਲੇ ਤਾਂ ਪਹਿਲਾਂ ਹੀ ਡਰ ਕੇ ਉੱਠ ਖਲੋਤੇ, ਪਹਿਲਾਂ ਹੀ ਕੰਬਣ ਲੱਗ ਪਏ, ਭੈ ਭੀਤ ਹੋ ਗਏ।
ਝੂਰਤ ਨਿਜ ਡੇਰੇ ਕਹੁ ਆਏ,
ਮਾਲਕ ਝੂਰਦਿਆਂ ਝੂਰਦਿਆਂ ਜਿੱਥੇ ਇਹਨਾਂ ਦਾ ਡੇਰਾ ਸੀ ਦੂਤਾਂ ਦਾ, ਜਿੱਥੇ ਪੜਾਅ ਕੀਤਾ ਸੀ ਦਰਬਾਰ ਸਾਹਿਬ ਦੇ ਨੇੜੇ ਅੰਮ੍ਰਿਤਸਰ ਸ਼ਹਿਰ ਚ, ਉੱਥੇ ਆ ਗਏ।
ਨੈ ਕੁਛ ਕਹਿਓ ਗਇਓ ਸੋ ਲਜਾਏ,
ਕੁਛ ਕਿਹਾ ਹੀ ਨਹੀਂ ਗਿਆ, ਬੜੇ ਸ਼ਰਮਿੰਦਾ ਵੀ ਹੋਏ ਵੀ ਅਸੀਂ ਮਾੜੇ ਬੰਦੇ ਦੀ ਪੈਰਵਾਈ ਕਰਨ, ਜਦੋਂ ਮਾੜੇ ਭੱਦੇ ਬੰਦੇ ਦੀ ਕੋਈ ਚੰਗਾ ਬੰਦਾ ਪੈਰਵਾਈ ਕਰਨ ਆਵੇ ਨਾ ਉਹ ਸ਼ਰਮ ਨਾਲ ਹੀ ਮਰ ਜਾਂਦਾ, ਜਦੋਂ ਉਹਦੀਆਂ ਕਰਤੂਤਾਂ ਪਤਾ ਹੋਣ ਵੀ ਇਹ ਮਾੜੀ ਕਰਤੂਤ ਦਾ ਬੰਦਾ, ਵੀ ਮੈਂ ਇਸ ਬੰਦੇ ਦੀ ਸਿਫਾਰਿਸ਼ ਕਰਨ ਆਇਆ ਇਹਦੀ ਪੈਰਵਾਈ ਕਰਨ ਆਇਆ, ਫਿਰ ਸ਼ਰਮ ਆਉਂਦੀ ਹੈ। ਇਹਨਾਂ ਨੂੰ ਬੜੀ ਲੱਜਾ ਆਈ, ਬੜੀ ਸ਼ਰਮ ਆਈ ਇਹ ਸਾਰੀ ਗੱਲ ਕਰਕੇ।
ਫਸੇ ਨਿਸਾ ਇੱਕ ਡਰ ਪਤ ਰਹੇ,
ਰਾਤ ਇੱਕ ਰਹੇ ਜ਼ਰੂਰ ਪਰ ਡਰਦੇ ਡਰਦੇ ਹੀ ਰਹੇ, ਪਤਾ ਨੀ ਕਿਹੜਾ ਸਿੱਖ ਕੋਈ ਸੂਰਮਾ ਰਾਤ ਨੂੰ ਸਾਡੇ ਤੇ ਨਾ ਚੜ ਆਵੇ, ਮਨ ਚ ਭੈ ਸੀ ਵੀ ਸ਼ਸਤਰਧਾਰੀ ਯੋਧੇ ਨੇ, ਖਬਰੇ ਕਿਹਨੂੰ ਪਹਿਰਾ ਲੱਗ ਜੇ ਸ਼ਹੀਦੀ, ਆਖੇ ਵੀ ਚੰਦੂ ਦੇ ਦੂਤਾਂ ਨੂੰ ਪਹਿਲਾਂ ਫੜ ਕੇ ਇੱਥੇ ਸੋਧਾ ਲਾਈਏ, ਫਿਰ ਆਪੇ ਚੰਦੂ ਕੋਲ ਖਬਰ ਪਹੁੰਚੇਗੀ। ਇਹਨਾਂ ਡਰਦਿਆਂ ਡਰਦਿਆਂ ਹੀ ਰਾਤ ਬਤੀਤ ਕੀਤੀ।
ਹਮੋ ਆਨ ਕੋ ਲਹੇ ਨਾ ਗਹੇ,
ਮਨ ਚ ਇਹ ਡਰ ਸੀ ਵੀ ਸਾਨੂੰ ਕੋਈ ਆ ਕੇ ਪਕੜ ਹੀ ਨਾ ਲਵੇ, ਕੋਈ ਪਕੜ ਕੇ ਬੰਦੀ ਚ ਨਾ ਸੁੱਟ ਲਵੇ।
ਤ੍ਰਾਸਤ ਨਹੀਂ ਸੁਪਤ ਸੁਖ ਸੰਗਾ,
ਰਾਤ ਨੂੰ ਡਰਦਿਆਂ ਨੂੰ ਨੀਂਦ ਨਹੀਂ ਆਈ ਇਹਨਾਂ ਨੂੰ, ਜਾਗਦਿਆਂ ਹੀ ਰਾਤ ਬਤੀਤ ਕੀਤੀ।
ਭਾਈ ਪ੍ਰਭਾਤ ਚੜੀ ਤਿਸ ਟੰਗਾ,
ਜਦੋਂ ਅਗਲਾ ਦਿਨ ਹਾਲੇ ਦਿਨ ਨਹੀਂ ਸੀ ਚੜਿਆ, ਦਿਨ ਚੜਨ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਚੜਾਈ ਕਰ ਦਿੱਤੀ ਵਾਪਸ ਜਾਣ ਦੀ।
ਦੋਹਰਾ ਸਗਰੋ ਪੰਥੇ ਉਲੰਘ ਕੇ ਦਿੱਲੀ ਪ੍ਰਵਿਸ਼ੇ ਆਏ।
ਸਾਰਾ ਪੈਂਡਾ ਤੈਅ ਕਰਕੇ ਇਹ ਦੂਤ ਜਿਹੜੇ ਸਨ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਤੇ ਦਿੱਲੀ ਪਹੁੰਚੇ ਨੇ।
ਚੰਦੂ ਪਾਪੀ ਸੋ ਮਿਲੇ ਸਕਲ ਪ੍ਰਸੰਗ ਸੁਣਾਏ।
ਆ ਕੇ ਚੰਦੂ ਪਾਪੀ ਨੂੰ ਮਿਲੇ, ਮਿਲ ਕੇ ਸਾਰਾ ਪ੍ਰਸੰਗ ਚੰਦੂ ਨੂੰ ਸੁਣਾਇਆ।
ਮਹਾ ਦੁਸ਼ਟ ਮਤ ਪਾਤ ਕੀ ਸੁਨਤ ਪਇਓ ਦੁਖ ਪਾਏ।
ਮਹਾ ਦੁਸ਼ਟ ਪਾਪੀ ਸੀ, ਪਾਤ ਕੀ ਸੀ ਚੰਦੂ। ਜਦੋਂ ਉਹਨੇ ਸੁਣੀਆਂ ਨਾ ਗੱਲਾਂ ਸਾਰੀਆਂ, ਦੂਤਾਂ ਨੇ ਕੱਲੀ ਕੱਲੀ ਗੱਲ ਦੱਸੀ ਵੀ ਤੇਰੀ ਖਾਤਰ ਜਮਾ ਏਦਾਂ ਹੋਈ, ਉੱਥੇ ਤੇਰਾ ਸਨਮਾਨ ਆਹ ਗੱਲਾਂ ਨਾਲ ਹੋਇਆ, ਤੂੰ ਹਿਸਾਬ ਲਾ ਲੈ ਵੀ ਹਾਲੇ ਤਾਂ ਤੂੰ ਮਿਲਿਆ ਨਹੀਂ ਤੇ ਏਦਾਂ ਦੀਆਂ ਗੱਲਾਂ ਆਉਂਦੀਆਂ, ਜਦੋਂ ਮਿਲੇਗਾ ਉਹਨਾਂ ਦੇ ਯੋਧਿਆਂ ਨੂੰ ਗੁਰੂ ਪਾਤਸ਼ਾਹ ਨੂੰ ਉਦੋਂ ਤੇਰੇ ਨਾਲ ਕੀ ਬੀਤੇਗੀ, ਇਹ ਤਾਂ ਹੁਣ ਤੂੰ ਜਾਣੇਗਾ ਜਾਂ ਫਿਰ ਉਹ ਜਾਣਨਗੇ। ਗੱਲਾਂ ਬਾਤਾਂ ਸੁਣੀਆਂ ਚੰਦੂ ਨੇ ਪਾਤਕੀ ਪਾਪੀ ਨੇ।
ਪੂਜਿਤ ਕਉ ਪ੍ਰਸੰਗ ਸਭ ਕਿਮ ਦੇਖਿਓ ਤੁਮ ਜਾਏ।
ਇਹਨੇ ਫਿਰ ਕੱਲੀ ਕੱਲੀ ਗੱਲ ਪੁੱਛਦਾ, ਕਹਿੰਦਾ ਦੱਸੋ ਤਾਂ ਸਹੀ ਤੁਸੀਂ ਜਾ ਕੇ ਮਿਲੇ ਕਿਵੇਂ ਉਹਨਾਂ ਨੂੰ, ਜਦੋਂ ਮਿਲੇ ਕੀ ਗੱਲਬਾਤ ਚੱਲੀ, ਕੀ ਚਰਚਾ ਹੋਈ।
ਚੌਪਈ ਕਹਿਤ ਪਈ ਸੁਨ ਕਾਨ ਦੀਵਾਨ।
ਅੱਗੋਂ ਬੋਲੇ ਕਹਿਣ ਲੱਗੇ ਦੀਵਾਨ ਜੀ ਸੁਣੋ, ਆਪਣੇ ਕੰਨੀ ਗੱਲ ਧਿਆਨ ਨਾਲ ਸੁਣਿਓ।
ਉਤਰੇ ਪ੍ਰਥਮ ਏਕ ਹਮ ਥਾਨ,
ਅਸੀਂ ਜਾ ਕੇ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਉਤਾਰਾ ਕੀਤਾ, ਇੱਕ ਜਗ੍ਹਾ ਤੇ ਡੇਰਾ ਕੀਤਾ।
ਲੋਕਨ ਕੋ ਬੂਜਿਓ ਗੁਰ ਕਿਤੇ,
ਅਸੀਂ ਉੱਥੇ ਲੋਕਾਂ ਨੂੰ ਪੁੱਛਿਆ ਵੀ ਗੁਰੂ ਜੀ ਕਿੱਥੇ ਮਿਲਣਗੇ।
ਕਬ ਹਮ ਮਿਲੇ ਹੋਏ ਇੱਕ ਚਿਤੇ,
ਤੇ ਕਦੋਂ ਮਿਲਣਗੇ ਜਦੋਂ ਉਹਨਾਂ ਨੂੰ ਮਿਲਣ ਦਾ ਖੁੱਲਾ ਸਮਾਂ ਹੋਵੇ।
ਤਬ ਉਹ ਸਿੱਖ ਇੱਕ ਸਕਲ ਬਤਾਏ,
ਉੱਥੋਂ ਦੇ ਹੀ ਇੱਕ ਸਿੱਖ ਨੇ ਫਿਰ ਸਾਨੂੰ ਦੱਸਿਆ।
ਖੇਲਤ ਅਬ ਸ਼ਿਕਾਰ ਕੋ ਆਏ,
ਉਹਨੇ ਦੱਸਿਆ ਵੀ ਹੁਣੇ ਹੁਣੇ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਡ ਕੇ ਵਾਪਸ ਆਏ ਨੇ।
ਬੈਠੇ ਸ਼ੋਭਤ ਤਖਤ ਸਥਾਨ,
ਔਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੰਧਿਆ ਦਾ ਦੀਵਾਨ ਸਜਾ ਕੇ ਬੈਠੇ ਆ ਪਿਛਲੇ ਪਹਿਰਾਂ ਦਾ। ਹੁਣੇ ਸ਼ਿਕਾਰ ਖੇਡ ਕੇ ਆਏ ਨੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਜੇ ਨੇ।
ਗਨ ਸੁਭਟਨ ਕੋ ਲਾਗ ਦੀਵਾਨ,
ਉੱਥੇ ਉਹਨਾਂ ਦੇ ਸੂਰਮਿਆਂ ਸਮੇਤ ਉਹਨਾਂ ਦੇ ਸਿਪਾਹੀਆਂ ਸਮੇਤ ਉਹਨਾਂ ਦਾ ਦੀਵਾਨ ਲੱਗਾ ਹੋਇਆ।
ਮਿਲੋ ਕਰੋ ਦਰਸ਼ਨ ਇਸ ਬੇਰਾ,
ਤੁਸੀਂ ਹੁਣ ਜਾ ਕੇ ਉਹਨਾਂ ਨੂੰ ਮਿਲ ਸਕਦੇ ਹੋ, ਉਹਨਾਂ ਦੇ ਦਰਸ਼ਨ ਕਰ ਸਕਦੇ ਹੋ।
ਐਸੋ ਸਮੋਂ ਨਾ ਪਾਵੋ ਫੇਰਾ,
ਇਹੋ ਜਿਹਾ ਸਮਾਂ ਉਹਨਾਂ ਦੇ ਦਰਸ਼ਨ ਕਰਨ ਦਾ ਵੇਲ ਦਾ ਤੁਹਾਨੂੰ ਮੁੜ ਕੇ ਨਹੀਂ ਮਿਲਣਾ। ਅੱਜ ਸੰਗਤ ਵੀ ਘੱਟ ਹੈ, ਗੱਲਬਾਤ ਵੀ ਤੁਹਾਡੀ ਵਧੀਆ ਹੋ ਸਕਦੀ ਹੈ।
ਸੁਨ ਹਮ ਬਿਸਮੇ ਕਿਆ ਇਹ ਕਹੇ,
ਜਦੋਂ ਅਸੀਂ ਉਸ ਸਿੱਖ ਕੋਲੋਂ ਸੁਣਿਆ ਵੀ ਗੁਰੂ ਜੀ ਸ਼ਿਕਾਰ ਖੇਡ ਕੇ ਆਏ ਨੇ, ਸਿਪਾਹੀਆਂ ਸਮੇਤ ਤਖਤ ਤੇ ਬੈਠੇ ਨੇ, ਕਹਿੰਦੇ ਅਸੀਂ ਇਹ ਗੱਲਾਂ ਸੁਣ ਕੇ ਬੜੇ ਹੈਰਾਨ ਹੋਏ ਚੰਦੂ, ਬੜੇ ਹੈਰਾਨ ਹੋਏ।
ਗਾਦੀ ਇਹ ਫਕੀਰਨ ਆਹੇ,
ਇਹ ਗੱਦੀ ਤਾਂ ਫਕੀਰ ਸਾਈਆਂ ਦੀ ਹੈ, ਸੰਤਾਂ ਦੀ ਭਗਤਾਂ ਦੀ ਗੱਦੀ ਹੈ।
ਕਰਨ ਸ਼ਿਕਾਰ ਸ਼ਸਤਰ ਗਨ ਧਰਬੇ,
ਇਹ ਸ਼ਿਕਾਰ ਖੇਡਦੇ ਨੇ, ਸ਼ਸਤਰ ਰੱਖਦੇ ਨੇ। ਕਹਿੰਦੇ ਅਸੀਂ ਸੁਣ ਕੇ ਹੈਰਾਨ ਵੀ ਹੋਏ ਵੀ ਇਹ ਤਾਂ ਗੁਰੂ ਪੀਰਾਂ ਦੀ ਗੱਦੀ ਹੈ ਤੇ ਇਸ ਗੱਦੀ ਤੇ ਬਹਿਣ ਵਾਲੇ ਸ਼ਸਤਰ ਥੋੜੀ ਰੱਖਦੇ ਆ, ਸ਼ਿਕਾਰ ਥੋੜੀ ਖੇਡਦੇ ਆ, ਇਹ ਤਾਂ ਸ਼ਸਤਰ ਵੀ ਰੱਖਦੇ ਨੇ, ਸ਼ਿਕਾਰ ਵੀ ਖੇਡਦੇ ਨੇ।
ਔਰ ਤਖਤ ਪਰ ਬੈਠਣ ਕਰਬੇ,
ਹੋਰ ਨਵੀਂ ਗੱਲ ਸੁਣੀ ਵੀ ਉਹ ਤਖਤ ਤੇ ਬਹਿੰਦੇ ਆ, ਪਹਿਲੇ ਗੁਰੂ ਗੱਦੀ ਤੇ ਬਹਿੰਦੇ ਸੀ, ਉਹ ਤਖਤ ਤੇ ਸਜਾ ਕੇ ਤਖਤ ਤੇ ਬੈਠਦੇ ਨੇ।
ਇਹ ਗਤ ਕਬ ਤੇ ਕੀਨ ਨਵੀਨ,
ਕਹਿੰਦੇ ਫਿਰ ਅਸੀਂ ਉਹਨਾਂ ਨੂੰ ਪੁੱਛਿਆ, ਜਿਹੜਾ ਉਹ ਸਿੱਖ ਸੀ, ਅਸੀਂ ਉਹਨੂੰ ਪੁੱਛਿਆ ਵੀ ਇਹ ਜਿਹੜੀ ਨਵੀਂ ਰੀਤ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਚਲਾਈ, ਇਹ ਕਦੋਂ ਤੋਂ ਚਲਾਈ ਹੈ ਉਹਨਾਂ ਨੇ, ਇਹ ਮਰਿਆਦਾ ਉਹਨਾਂ ਨੇ ਕਦੋਂ ਤੋਂ ਤੋਰੀ ਹੈ ਸ਼ਿਕਾਰ ਖੇਡਣ ਦੀ, ਸ਼ਸਤਰ ਰੱਖਣ ਦੀ, ਤਖਤ ਤੇ ਬੈਠਣ ਦੀ, ਸਿਪਾਹੀ ਰੱਖਣ ਦੀ।
ਪਾਤਸ਼ਾਹਾਂ ਕੀ ਰੀਤ ਪ੍ਰਬੀਨ,
ਇਹ ਤਾਂ ਬਾਦਸ਼ਾਹਾਂ ਪਾਤਸ਼ਾਹਾਂ ਦੀ ਰੀਤ ਹੁੰਦੀ ਹੈ, ਜਿਹੜੇ ਰਾਜੇ ਬਾਦਸ਼ਾਹ ਲੋਕ ਹੁੰਦੇ ਨੇ ਇਹ ਤਾਂ ਮਰਿਆਦਾ ਉਹਨਾਂ ਦੀ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਕਦੋਂ ਤੋਂ ਧਾਰਨ ਕੀਤੀ ਹੈ।
ਚਮੋ ਰਾਖਨੀ ਬਲੀ ਤੁਰੰਗ,
ਫੌਜ ਰੱਖਣੀ, ਚੰਗੇ ਵਧੀਆ ਘੋੜੇ ਰੱਖਣੇ, ਚੰਗੇ ਵਧੀਆ ਹਥਿਆਰ ਤੇ ਸ਼ਸਤਰ ਰੱਖਣੇ, ਇਹ ਤਾਂ ਰਾਜਿਆਂ ਬਾਦਸ਼ਾਹਾਂ ਦਾ ਕੰਮ ਹੁੰਦਾ।
ਅਪਰ ਸਮਾਜ ਸ਼ਾਹ ਜਿਮ ਸੰਗ,
ਜਿਵੇਂ ਬਾਦਸ਼ਾਹਾਂ ਕੋਲ ਸਾਰਾ ਰਾਜ ਸਾਜ ਹੁੰਦਾ ਹੈ, ਏਦਾਂ ਹੀ ਤੁਸੀਂ ਦੱਸਦੇ ਹੋ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਰੱਖਣਾ ਸ਼ੁਰੂ ਕਰ ਦਿੱਤਾ। ਇਹ ਦੱਸੋ ਵੀ ਇਹ ਸਾਰਾ ਕੰਮ ਗੁਰੂ ਜੀ ਨੇ ਕਦੋਂ ਸ਼ੁਰੂ ਕੀਤਾ?
ਸੁਣ ਸਿੱਖ ਕਹਿਓ ਜਬੇ ਸੁਦੇ ਆਈ।
ਇਹ ਚੰਦੂ, ਇਹ ਜਦੋਂ ਅਸੀਂ ਪੁੱਛਿਆ ਨਾ ਉਹ ਸਿੱਖ ਕੋਲੋਂ, ਫਿਰ ਉਹਨੇ ਸਾਨੂੰ ਦੱਸਿਆ, ਉਹ ਕਹਿਣ ਲੱਗੇ ਵੀ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਦੀ ਖਬਰ ਸ੍ਰੀ ਅੰਮ੍ਰਿਤਸਰ ਸਾਹਿਬ ਆਈ ਸੀ।
ਚੰਦੂ ਕਰਿਓ ਪਾਪ ਅਧਿਕਾਈ,
ਪਤਾ ਲੱਗਾ ਅੰਮ੍ਰਿਤਸਰ ਸ਼ਹਿਰ ਚ ਕਿ ਚੰਦੂ ਨੇ ਬੜਾ ਵੱਡਾ ਬੱਜਰ ਪਾਪ ਕੀਤਾ, ਸਤਿਗੁਰਾਂ ਨੂੰ ਸ਼ਹੀਦ ਕੀਤਾ।
ਸ਼੍ਰੀ ਅਰਜਨ ਤਨ ਤਿਆਗ ਸਿਧਾਰੇ,
ਔਰ ਗੁਰੂ ਅਰਜਨ ਦੇਵ ਸਾਹਿਬ ਜੀ ਸਰੀਰ ਤਿਆਗ ਕੇ ਜੋਤੀ ਜੋਤ ਸਮਾ ਗਏ ਨੇ।
ਤਬ ਤੇ ਕ੍ਰੋਧ ਅਧਿਕ ਉਰਤਾਰੇ,
ਉਦੋਂ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਭਾਰੀ ਵੀਰ ਰਸ ਧਾਰਨ ਕੀਤਾ ਉਸੇ ਵਕਤ ਹੀ।
ਦੋਏ ਖੜਗ ਨਿਜ ਘਰ ਮੈਂ ਪਾਏ,
ਤਖਤ ਦੀ ਰਚਨਾ ਕਰਕੇ ਅਕਾਲ ਤਖਤ ਸਾਹਿਬ ਤੇ ਬੈਠ ਕੇ ਇੱਕ ਨਹੀਂ ਦੋ ਤਲਵਾਰਾਂ ਆਪਣੇ ਗਾਤਰੇ ਧਾਰਨ ਕੀਤੀਆਂ।
ਅੰਗ ਸੰਗ ਤਨਕ ਤਰਕ ਸ਼ਲਾਏ,
ਔਰ ਆਪਣੇ ਅੰਗਾਂ ਦੇ ਨਾਲ ਜਿੱਥੇ ਤੀਰਾਂ ਦਾ ਪੱਥਾ ਉੱਥੇ ਬੜੀ ਕਠੋਰ ਤਨਖ ਵੀ ਰੱਖੀ ਹੈ।
ਰੱਖ ਲਈ ਸੈਨਾ ਸਮੁਦਾਈ,
ਔਰ ਉਸੇ ਦਿਨ ਤੋਂ ਮਹਾਰਾਜ ਜੀ ਨੇ ਆਪਣੇ ਕੋਲ ਸੈਨਾ ਰੱਖ ਲਈ ਹੈ, ਫੌਜਾਂ ਭਰਤੀ ਕਰ ਲਈਆਂ, ਸਿਪਾਹੀ ਰੱਖ ਲਏ ਨੇ ਸੂਰਮੇ।
ਹਤਨ ਚੰਦੂ ਹਿਤ ਛਪਤੇ ਅਲਾਈ,
ਔਰ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਣ ਕੀਤਾ ਕਿ ਅਸੀਂ ਚੰਦੂ ਨੂੰ ਮਾਰਨਾ, ਚੰਦੂ ਮਲੇਸ਼ ਦਾ ਮੂੰਹ ਕਾਲਾ ਕਰਕੇ ਨਕੇਲ ਪਾ ਕੇ ਮਾਰਨਾ।
ਦਿਨ ਪ੍ਰਤ ਸਭ ਸਮਾਜ ਅਧਿਕਾਰੀ,
ਇਸੇ ਕਰਕੇ ਉਸੇ ਦਿਨ ਤੋਂ ਹੀ ਦਿਨ ਪ੍ਰਤੀ ਦਿਨ ਗੁਰੂ ਹਰਗੋਬਿੰਦ ਸਾਹਿਬ ਦਾ ਇਹ ਰਾਜ ਭਾਗ ਦਾ ਜਿਹੜਾ ਸਮਾਜ ਹੈ, ਘੋੜੇ ਹਾਥੀ ਹਸਤਰ ਸ਼ਸਤਰ ਫੌਜਾਂ ਇਹ ਵਧਦੀਆਂ ਜਾ ਰਹੀਆਂ ਹਨ।
ਬੈਠਣ ਏਤ ਤਖਤ ਬਨਵਾਏ,
ਔਰ ਆਪਣੇ ਬੈਠਣ ਲਈ ਗੁਰਤਾ ਗੱਦੀ ਦੀ ਬਜਾਏ ਇਹਨਾਂ ਨੇ ਤਖਤ ਬਣਾਇਆ ਹੈ।
ਤਬ ਹਮ ਸੁਣ ਕੇ ਗਏ ਅਗਾਰੀ,
ਕਹਿੰਦੇ ਅਸੀਂ ਇਹ ਗੱਲਾਂ ਸੁਣੀਆਂ ਤੇ ਹੈਰਾਨ ਵੀ ਹੋਏ। ਚੰਦੂ ਇਹ ਸਾਰੀਆਂ ਗੱਲਾਂ ਸੁਣ ਕੇ ਫਿਰ ਅਸੀਂ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਮਿਲਣ ਲਈ ਗਏ।
ਦੇਖੇ ਬਹੁ ਬੈਠੇ ਭੱਟ ਭਾਰੀ,
ਜਦੋਂ ਗਏ ਤੇ ਸਾਡੀਆਂ ਅੱਖਾਂ ਤੜੀਆਂ ਰਹਿ ਗਈਆਂ। ਕਹਿੰਦੇ ਜਦੋਂ ਵੇਖਿਆ ਕਿ ਉੱਥੇ ਤਾਂ ਬੱਬਰ ਸ਼ੇਰਾਂ ਦੀ ਫੌਜ ਤੁਰਦੀ ਨਜ਼ਰ ਆਈ, ਸੂਰਮੇ ਯੋਧੇ ਸ਼ਸਤਰ ਧਾਰੀ ਉਹੀ ਨਜ਼ਰ ਆਏ।
ਆਪ ਸ਼ਸਤਰ ਜੁਤ ਤਖਤ ਸੁਹਾਏ,
ਆਪ ਗੁਰੂ ਹਰਗੋਬਿੰਦ ਸਾਹਿਬ ਸ਼ਸਤਰਾਂ ਦੇ ਸਹਿਤ, ਜਿਗਾ ਕਲਗੀ ਦੇ ਸਹਿਤ ਤਖਤ ਦੇ ਉੱਤੇ ਬਾਦਸ਼ਾਹੀ ਠਾਠ ਨਾਲ ਸਜੇ ਬੈਠੇ ਸਨ।
ਜਾਏ ਨਿਕਟਾਮ ਸੀਸ ਨਿਵਾਏ,
ਬਾਦਸ਼ਾਹ ਦੀ ਪ੍ਰਭਾ ਵੀ ਅਸੀਂ ਵੇਖੀ ਹੈ, ਇੱਥੇ ਬਾਦਸ਼ਾਹ ਵੀ ਬਹਿੰਦਾ ਜਹਾਂਗੀਰ, ਇਹਦੀ ਸਭਾ ਵੀ ਵੇਖੀ ਹੈ, ਪਰ ਜਦੋਂ ਉੱਥੇ ਜਾ ਕੇ ਅਸੀਂ ਉਹਨਾਂ ਦੀ ਸਭਾ ਵੇਖੀ ਤੇ ਬਾਦਸ਼ਾਹ ਦਾ ਜਲਾਲ ਉਹਨਾਂ ਦੇ ਜਲਾਲ ਦੇ ਸਾਹਮਣੇ ਫਿੱਕਾ ਪ੍ਰਤੀਤ ਹੁੰਦਾ ਸੀ। ਚੰਦੂ ਫਿੱਕਾ, ਅਸੀਂ ਜਾ ਕੇ ਉਹਨਾਂ ਨੂੰ ਪ੍ਰਣਾਮ ਕੀਤੀ, ਸੀਸ ਝੁਕਾ ਕੇ ਨਮਸਕਾਰ ਕੀਤੀ।
ਲੀ ਤੁਮ ਨਾਮ ਦਈ ਜਬ ਪਾਤੀ,
ਤੇਰਾ ਨਾਂ ਲੈ ਕੇ ਜਦੋਂ ਅਸੀਂ ਤੇਰੀ ਚਿੱਠੀ ਉਹਨਾਂ ਨੂੰ ਦਿੱਤੀ।
ਚਿਤਵਤ ਪਿਤ ਕੋ ਸੁਲਗਤ ਛਾਤੀ,
ਜਦੋਂ ਤੇਰਾ ਨਾਂ ਸੁਣਿਆ ਤੇ ਤੇਰੇ ਬੋਲ ਸੁਣੇ ਚਿੱਠੀ ਵਾਲੇ, ਸੁਣਦਿਆਂ ਵੀਰ ਰਸ ਵਿੱਚ ਆ ਗਏ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦਾ ਵੀਰ ਰਸ ਖੌਲ ਉੱਠਿਆ, ਉਹਨਾਂ ਦੇ ਡੌਲੇ ਫਰਕਣ ਲੱਗ ਪਏ ਸਨ।
ਜਬ ਪੜਵਾਏ ਸੁਨੀ ਰਿਸ ਤਾਰੀ,
ਜਦੋਂ ਉਹਨਾਂ ਨੇ ਤੇਰੀ ਲਿਖੀ ਚਿੱਠੀ ਪੜਵਾਈ ਤੇ ਸਾਰੀ ਸੁਣੀ,
ਬਹੁ ਕਠੋਰ ਤਬ ਗਿਰਾ ਉਚਾਰੀ,
ਫਿਰ ਉਹਨਾਂ ਨੇ ਕਠੋਰ ਸ਼ਬਦ ਵਰਤੇ, ਆਪਣੀ ਰਸਨਾ ਤੋਂ ਵੀਰ ਰਸ ਵਿੱਚ ਬੋਲ ਬੋਲੇ ਤੇਰੇ ਲਈ।
ਪਿਤਾ ਬੈਰ ਕੋ ਤਿਆਗੇ ਨਾਏ ਨਾ,
ਉਹ ਆਪਣੇ ਪਿਤਾ ਦਾ ਬਦਲਾ ਤੇਰੇ ਤੋਂ ਲੈਣਗੇ ਹੀ ਲੈਣਗੇ, ਉਹ ਕਦੇ ਨੀ ਤਿਆਗਣਗੇ। ਖਾਲਸਾ ਜੀ, ਇੱਥੇ ਗੱਲ ਕੇਵਲ ਬਦਲੇ ਦੀ ਨਹੀਂ ਸੀ, ਇੱਥੇ ਗੱਲ ਸੀ ਕਿ ਸਮੇਂ ਦੇ ਹਾਕਮ ਬਾਦਸ਼ਾਹ ਜਹਾਂਗੀਰ ਦਾ ਬੜਾ ਤਾਕਤਵਰ ਦੀਵਾਨ ਹੈ ਚੰਦੂ, ਜਿਹਦੇ ਕੋਲ ਫੌਜਾਂ ਨੇ, ਰਹਿਕਲੇ ਨੇ, ਤੋਪਾਂ ਨੇ, ਕਿਲੇ ਨੇ, ਜਗੀਰਾਂ ਨੇ, ਤੇ ਦੂਜੇ ਪਾਸੇ ਨਾ ਫੌਜਾਂ ਸਨ, ਨਾ ਕਿਲੇ ਨੇ, ਨਾ ਰਹਿਕਲੇ ਨੇ, ਤੇ फिर भी बेरस जाग रहा है ते आवाज बुलंद कर रहे ने कि असी चंदू नू मार के अपने पिता की शहीदी का बदला लवांगे। मुर्दे दिलां च जिंद पाण वाली गल सी।
सत श्री अकाल।
जेड़े लोग मुर्दे हो चुके सी उन्हां मुर्दियां च जान पाण वाले बचन सने छेवें पातशाह दे। इन्हां ने जाके दस्या चंदू ओ अपने पिता का बदला तेरे कोल लै के ही रहणगे। उन्होंने ए गल कदे नहीं विसारनी।
त्रास रिदि मो माने काहे ना।
ओ डर नहीं मनदे किसे दा। पै ता उन्हां दे नेड़े तक नहीं फरकदा। डर ता पता ही नहीं हुंदा भी उन्हां नूं की चीज हुंदी है।
चंदू संग कहो अस जाई।
उन्होंने बकायदा सानू ए कह के भेजिया के चंदू नूं जाके आ गल कह दिओ साडे वल्लों।
अपदा कोर मूड नियराई।
कोर अपदा कोर भयानक दुख मूर्ख चंदू दे नेड़े आ रहा है आने वाले दिनां च।
एक तो तन की बैस नवीन।
ऐ चंदू एक तो उन्हां दी नवी नवी उम्र है हाले शरीर दी। हाले कोई बहुती लम्मी आयु नहीं 14-15 वर्यां दी आयु है।
दूजे शस्त्र अंग धर लीन।
एक तो नवी नवी उम्र है दूजे उन्होंने शस्त्र धारण कीते ने। फिर शस्त्र भी कह दे कमाल दे शस्त्र ने। उन्हां दा तां तनख वेख के डर आउंदा। जदों गए उन्हां दे हाथ च तीर फड़िया होया सी खपरा। उह फेरी जांदे सी चुटकी नाल। दहलदा सी हिरदा उन्हां दा सरूप वेख के।
तीजे सुपटन को नित संग।
तीजा उन्हां ने अपने कोल सूरमे रखे ने योधे रखे हुए ने।
मार मार कर चाहस जंग।
हमेशा ही मरन मराण दियां गल्लां कर दे। जंग ही चाहुंदे कह दे सानू तां जंग ही चाहीदा है।
तुझ ते कुछ उपाय होए आवे।
ऐ दीवान चंदू तेरे कोलो जे कोई उपाय हुंदा है। उन्होंने भी कहा गुरु जी ने भी कह के भेजिया कि चंदू नू कह दियो भी जे कोई उपाय उपू करना कर लवे अपना। ते असीं भी तेनू कहने आ कि जे तेरे कोलो कोई उपाय हुंदा
भली आए तो जे बच जावे।
उपाय कर लै भी जे तेरी भली होई तेरी वधी होई ते हो सकदा तू बच जाए। पर चंदू सानू लगदा नहीं तू बचे। दूत कहिंदे कहदे ता परमेश्वर वल्लों कोई चमत्कार होवे भी तेरी वधी होवे ते तू बच जाए। पर जो असी वेख के आया उत्थे सानू उम्मीद नहीं कि हुण तू बहुते दिन होर जीवे।
सो उर करते अधिक उत्साह।
ओ ता बड़े उत्साह विच ने। उन्हां दा ता उत्साह ठाठा मार रहा है।
कुछ ने त्रास करत चित माओ।
ओ नहीं डर रखदे मन च कोई कोई भय कोई त्रास उन्हां दे चित विच ही नहीं है। भय ता उन्हां दे सुपने विच भी नहीं आउंदा। उन्हां नूं सुपने विच भी भय भय हुंदा की है ता जानदे ही नहीं। ओ पैदा उन्हां नूं अनुभव ही नहीं है। ऐसे निडर ने ते उन्हां अंदर ऐसा उत्साह है। ते चंदू जे तेरे कोलों कोई उपाय हुंदा है कोई तरीका हुंदा भी जे किते भज नठ के जान बचाउणी बचा लै। वैसे काल जदों मारना आउंदा ना ते बंदा जिन्ना मर्जी भज नठ कर लवे बचदा नहीं हुंदा। जो कहो काल ते भाज के बाचियत कलगीधर पातशाह लिखदे है भी जे बंदा कहे भी मैं काल तो भज के बच जावा कहिंदे दसो सज्जना चार कुंटा च किथे जाके बचेगा जिथे काल नहीं आउंदा। ते गुरु हरगोबिंद साहब सानू तेरा काल प्रतीत होया। काल एदां जापदा सी तेरे लई काल ने और अपने सिखां दे रखवाले ने अपने सेवकां दे रखवाले ने। जिवें बब्बर शेर दे दंद शेरनी दे अपने बच्चियां लई रखवाले ने पर अपने शिकार वास्ते वो बड़े भयानक नख ने भयानक दंद ने। तो गुरु हरगोबिंद साहब सच्चे पातशाह बड़े उत्साह विच ने। चंदू तू अपना किसे तरीके बचा करना ता कर लै। चंदू हुण जुगतां ला रहा तरीके अपना रहा भी की करा। बादशाह नूं मिल के जहांगीर नूं चुगलियां कर रहा गुरु घर दी। वो कथा आप जी अगलिया प्रसंगा विच सरवण करोगे। दल भंजन गुर सूरमा सतगुरु श्री गुरु हरगोबिंद साहब जी महाराज जी का इतिहास कथन करदे आ। होईयां भुल्लां चुक्कां दी खिमा करनी अरदास करनी सतगुरु जी ਅੱਗੇ ਵਾਸਤੇ ਸਦ ਬੁੱਧੀ ਤੇ ਸੁਮਤ ਪ੍ਰਦਾਨ ਕਰਨ।
ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ,
ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ,
ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ,
ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ,
ਵੱਡ ਜੋਧਾ ਬੋ ਪਾਰੇ ਉਪਕਾਰੀ, ਵੱਡ ਜੋਧਾ ਬੋ ਪਾਰੇ ਉਪਕਾਰੀ,
ਜੋਧਾ ਬੋ ਪਾਰੇ ਉਪਕਾਰੀ, ਵੱਡ ਜੋਧਾ ਬੋ ਪਾਰੇ ਉਪਕਾਰੀ,
ਵੱਡ ਜੋਧਾ ਬੋ ਪਾਰੇ ਉਪਕਾਰੀ, ਵੱਡ ਜੋਧਾ ਬੋ ਪਾਰੇ ਉਪਕਾਰੀ,
ਜੋਧਾ ਬੋ ਪਾਰੇ ਉਪਕਾਰੀ, ਵੱਡ ਜੋਧਾ ਬੋ ਪਾਰੇ ਉਪਕਾਰੀ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਬਨਾਸੀ ਅਗਨਾਸੀ,
ਹੇ ਪੂਰਨ ਹੇ ਸਰਬਮੈ,
ਦੁਖ ਪੰਜਨ ਗੁਣ ਤਾਸੇ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਸਦਾ ਬਵੇਕ,
ਪਰੰਪਰ ਹਰ ਹਰੇ,
ਪੀਓਣ ਹਾਰੇ,
ਸੰਤ ਕੈ ਸਦਾ ਸੰਗ,
ਧਾਰਾਇਆ ਧਾਰ,
ਠਾਕੁਰ ਹੋ ਦਾਸ ਰੋ,
ਨਿਰਗੁਣ ਗੁਣ ਨਹੀਂ ਕੋ,
ਨਾਨਕ ਦੀਜੈ ਨਾਮ ਦਾਨ,
ਰਾਖੋਈਐ ਪਰੋ,
ਆਏ ਪ੍ਰਭ ਸ਼ਰਣਾਗਤੀ,
ਪਾਨਿਧ ਦਿਆਲੇ,
ਏਕ ਅੱਖਰ ਹਰ ਮਨ ਬਸਤ,
ਨਾਨਕਿਓ ਤਿਨ ਆਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵਦੇ,
ਪਾਰੀ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵਦੇ,
ਜੋਰ ਪਾਰੀ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।